जननी जने तो भगत जन कै दाता कै सूर, नहीं तो जननी बाज रहे बाज रहे, कहे गवावे नूर।
एक बकर है शेर का बारह जनता सूरा, कुकर शूकर डरता है रहे शेर से दूर।
पढ़ लो वेद पुराण कते पा गीता कान अंजीला, एशिया जूर पवेख लो पावे नसला इजराइला।
ओ जन पीड़ियां दी दे कुर्बानी आसा कौन परानी, कल गीता गुरु गोबिंद सिंह दा जसदा नहीं कोई सानी।
ओ पढ़ लो वेद पुराण कते पा गीता कान अंजीला, एशिया जूर पवेख लो पावे नसला इजराइला।
पीड़िया नी दे कुर्बानी ऐसा कौन परानी, कल गीता गुरु गोबिंद सिंह दा जिसदा नहीं कोई सानी।
हिंदुआ दे हट कोरे सुन के, ओ हिंदुआ दे हट कोरे सुन के, तोरे पिता वरागी रामचंद्र भीष्म चाहे गौतम ऐसा कौन त्यागी।
ओ अखा सावे जर ना सके हुंदी धर्म दी हानी, कल गी तर गुरु गोबिंद सिंह दा जिसदा नहीं कोई सानी।
ओ शैन शहादा मिट गया छाया शैत्र फड़े मरीदा, खून पाक बापू दे विच्चों लै ले जन्म शहीदा।
ओ बुलबुलिया ने विच्चों पैदा कीती लहर तूफानी, कल गी तर गुरु गोबिंद सिंह दा जिसदा नहीं कोई सानी।
ओ निम्रता हालीमी आज दी गुस्से दे विच पड़की, जुलमी महिला उत्ते शक्ति बिजली बन के कड़की।
ओ आख्या जरवाणिया नी हुण ना माड़ा परूशियानी, कल गी तर गुरु गोबिंद सिंह दा जिसदा नहीं कोई सानी।
ओ शूद्र डिगे लोकां ताई जिन सरदार बनाया, उल्टे वैन वगा के सच दा परचम जन लहराया।
ओ जबर दे मूरे अणख वीरता डट गई वेच मदानी, कल गी तर गुरु गोबिंद सिंह दा जिसदा नहीं कोई सानी।
जड़ जुलम दी पुटन खातर, जड़ जुलम दी पुटन खातर साजा पंथ अकाली, तन है जिगरा दस लख मूरे लड़ गए भुखे चाली।
ओ अखा सावे पुरजा पुरजा हो गई सोल जवानी, कल गी तर गुरु गोबिंद सिंह दा जिसदा नहीं कोई सानी।
ओ धरती पाग पवित्र होगी, धरती पाग पवित्र होगी, कदम जिथे तू तरया सिर लत्तां दी कौम साज के अणखी जज्बा भरिया।
ओ कट गया तो गुलामी वाले सिख पंथ दा बानी, कल गी तर गुरु गोबिंद सिंह दा जिसदा नहीं कोई सानी।
माण मता इतिहास सिरज गए, माण मता इतिहास सिरज गए, छोटे पुत्र तेरे लारी मौत वे आ गए हस के मत्थे बन के सेरे।
प्यारा दी मूर्त माता ब्रह्म ज्ञानी, कल गी तर गुरु गोबिंद सिंह दा जिसदा नहीं कोई सानी।
ओ दुखा पुखा तगली पानल सारी जिंदगी लड़के, जामा लीरो लीर हो गया नाल करीरा अड़के।
रोड़ा सूला उत्ते सौ गया, रोड़ा सूला उत्ते सौ गया प्यो पुत्रां दा दानी, कल गी तर गुरु गोबिंद सिंह दा जिसदा नहीं कोई सानी।
महा सिंह छाती नाल लाया मान डले दा तोड़िया, ऐसे बाण काव दे मारे दुश्मन ताई चंजोड़िया।
ओ सागर दियां लहरां दे वांगू कविता विच रवानी, कल गी तर गुरु गोबिंद सिंह दा जिसदा नहीं कोई सानी।
नपोलियन हिटलर ते रुस्तम, नपोलियन हिटलर ते रुस्तम कई सिकंदर हो गए, तेरे सामे अर्जुन वर्गे नंबर अपने खो गए।
ओ ईसा ते मोहम्मद नालों, ईसा ते मोहम्मद नालों बहुत वड्डी कुर्बानी, कल गी तर गुरु गोबिंद सिंह दा जिसदा नहीं कोई सानी।
ओ संत सपाई तनी तेग दा नहीं कोई दानी ऐसा, सब पक्खां विच पूर्ण रही पर नहीं कोई जिस दे जैसा।
ओ जोगी गुरमुख शहरां कोलों सिवत न जाए। ਧਰ ਗੁਰੂ ਗੋਬਿੰਦ ਸਿੰਘ ਦਾ ਦਿਸਦਾ ਨਹੀਂ ਕੋਈ ਸਾਨੀ।
ਆਓ ਬਈ, ਜਿਹੜਾ ਸਿੱਖੀ ਦਾ ਅਸੂਲ ਹੈ, ਸਭ ਤੋਂ ਪਹਿਲਾਂ ਗੁਰੂ ਕੀ ਬਣਾਈ ਹੋਈ ਫਤਿਹ ਬੁਲਾਈਏ, ਸਾਰੀ ਸੰਗਤ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੀ ਮਾਣ ਵਾਲੀ ਗੱਲ ਹੈ, ਅੱਜ ਤੋਂ ਪਹਿਲਾਂ ਤੁਸੀਂ ਮੇਰੀਆਂ ਰਿਕਾਰਡ ਕੀਤੀਆਂ ਹੋਈਆਂ 50 ਕੈਸਟਾਂ ਸੁਣ ਚੁੱਕੇ ਹੋ। ਜਿਸ ਗੁਰਮੁਖ ਨੂੰ ਤੁਸੀਂ ਅੱਗੇ ਉਹਨਾਂ 50 ਕੈਸਟਾਂ ਵਿੱਚ ਅੱਗੇ ਗਾਉਂਦਾ ਤੱਕਿਆ, ਅੱਜ ਮੈਂ ਚਾਹੁੰਦਾ ਹਾਂ ਮੈਂ ਉਸ ਨੂੰ ਹੋਰ ਜੋ ਕੁਛ ਸਿਖਾਲਣ ਦੀ ਕੋਸ਼ਿਸ਼ ਕੀਤੀ ਜਾਂ ਸਿਖਾਲਿਆ, ਉਹ ਵੀ ਉਹਦੀ ਕਲਮ ਦੇ ਜ਼ੋਰ ਵੀ ਤੁਹਾਡੇ ਤੱਕ ਪਹੁੰਚਾਵਾਂ ਔਰ ਉਹਦੇ ਖਿਆਲ ਵੀ ਤੁਹਾਡੇ ਤੱਕ ਪਹੁੰਚਾਵਾਂ। ਮੈਂ ਇਮਾਨ ਨਾਲ ਕਹਿ ਸਕਦਾ ਹਾਂ ਕਿ ਮੇਰੇ ਤੋਂ ਪਹਿਲਾਂ ਕਿਸੇ ਨੇ ਆਪਣੇ ਵਰਗਾ ਪੈਦਾ ਨਹੀਂ ਕੀਤਾ। ਜੇ ਕੋਈ ਆਇਆ ਮੁਕਾਬਲੇ 'ਚ, ਉਸਤਾਦਾਂ ਨੇ ਉਸ ਨੂੰ ਰਸਤੇ 'ਚੋਂ ਹਟਾਉਣ ਦਾ ਯਤਨ ਕੀਤਾ। ਮੈਂ ਹਰ ਯਤਨ ਕੀਤਾ ਕਿ ਜਿਹੜਾ ਬੱਚਾ ਮੇਰੇ ਕੋਲ ਆਇਆ ਉਹ ਮੇਰੇ ਨਾਲ ਚੰਗਾ ਬਣਨਾ ਚਾਹੀਦਾ ਹੈ। ਉਹਨਾਂ ਚੰਗਿਆਂ ਵਿੱਚੋਂ, ਉਹਨਾਂ ਮਿਹਨਤੀ ਬੱਚਿਆਂ ਵਿੱਚੋਂ ਇੱਕ ਹੈ ਗੁਰਮੁਖ, ਜਿਵੇਂ ਮੇਰੇ ਕਵੀਸ਼ਰਾਂ ਦੀ ਮਾਲਾ ਦੇ ਮਣਕੇ ਲਗਭਗ 100 ਨੂੰ ਪਹੁੰਚ ਚੁੱਕੇ ਨੇ, ਉਹਨਾਂ 'ਚੋਂ ਮੁੱਖ ਮਣਕਾ ਹੈ ਗੁਰਮੁਖ। ਜਿਵੇਂ ਬਾਕੀ ਮਣਕਿਆਂ ਵਿੱਚ ਦੀ ਇੱਕ ਇੱਕ ਲੜੀ ਲੰਘਦੀ ਹੈ, ਉਸ ਮਣਕੇ ਵਿੱਚੋਂ ਦੀ ਦੋ ਲੜੀਆਂ ਲੰਘੀਆਂ ਹੁੰਦੀਆਂ, ਜਿਹੜਾ ਉਸ ਮਾਲਾ ਦਾ ਮੁੱਖ ਮਣਕਾ ਹੁੰਦਾ ਉਹ ਹੈ ਗੁਰਮੁਖ ਸਿੰਘ ਐਮਏ, ਜਿਸ ਨੂੰ ਤੁਸੀਂ 50 ਕੈਸਟਾਂ ਵਿੱਚ ਗਾਉਂਦਿਆਂ ਸੁਣਿਆ। ਅੱਜ ਉਹਦੇ ਖਿਆਲ ਲੈਕਚਰ ਰਾਹੀਂ ਵੀ ਸੁਣੋ, ਉਹਨੂੰ ਗਾਉਂਦਾ ਵੀ ਸੁਣੋ, ਉਹਦੇ ਖਿਆਲ ਵੀ ਸੁਣੋ ਤੇ ਉਹਦੀ ਕਵਿਤਾ ਦਾ ਵੀ ਮਾਇਨਾ ਕਰੋ। ਮੈਂ ਇੰਨਾ ਹੀ ਕਹਿ ਕੇ ਤੁਹਾਥੋਂ ਵਿਛੜਦਾ ਹਾਂ ਤੇ ਪੇਸ਼ ਕਰਦਾ ਹਾਂ ਗੁਰਮੁਖ ਸਿੰਘ ਜੀ ਐਮਏ।
ਕਵੀ ਰਾਜ ਜੀ, ਗਹਿਰਿਆਂ ਮਸਲਿਆਂ ਨੂੰ ਕਰਕੇ ਹੱਲ ਵਖਾਲਣਾ ਚਾਹੀਦਾ ਏ, ਆਸ ਤੱਕ ਜੋ ਉਪਰਾ ਆਵੇ ਕੋਈ ਆਦਰ ਨਾਲ ਬਿਠਾਲਣਾ ਚਾਹੀਦਾ ਏ, ਉਹ ਮਿਹਨਤ ਨਾਲ ਜਿਹੜੇ ਪੂਰੀ ਕਰੇ ਸੇਵਾ, ਗੱਲਾਂ ਨਾਲ ਨਾ ਟਾਲਣਾ ਚਾਹੀਦਾ ਏ, ਤੇਰੇ ਬਾਅਦ ਜੋ ਦਵੇ ਰਿਸ਼ਨਾਈ ਜੋਗੀ, ਦੀਵਾ ਹੋਰ ਵੀ ਬਾਲਣਾ ਚਾਹੀਦਾ ਏ।
ਖਾਲਸਾ ਜੀ, ਹੁਕਮ ਹੋਇਆ ਏ ਕਿ ਮਾਤਾ ਗੁਜਰੀ ਜੀ ਦੀ ਸ਼ਖਸੀਅਤ ਬਾਰੇ ਵਿਚਾਰਾਂ ਕੀਤੀਆਂ ਜਾਣ। ਇੱਕ ਵਾਰ ਇੱਕ ਵਿਦਵਾਨ ਨੇ ਲੇਖ ਲਿਖਿਆ, ਉਹਨੇ ਲਿਖਿਆ ਭਾਰਤ ਦੀਆਂ ਦੋ ਮਹਾਨ ਇਸਤਰੀਆਂ, ਉਹ ਕਿਹੜੀਆਂ? ਇੱਕ ਮਾਤਾ ਸੀਤਾ ਜੀ ਤੇ ਦੂਸਰੀ ਮਾਤਾ ਜੀ ਯਸ਼ੋਧਰਾ ਜੀ। ਇਹ ਦੋਵੇਂ ਔਰਤਾਂ ਮਹਾਨ ਹਨ, ਕੋਈ ਵੀ ਨਿਰਪੱਖ ਆਦਮੀ ਇਹਨਾਂ ਦੀ ਮਹਾਨਤਾ ਨੂੰ ਅੱਖਾਂ ਤੋਂ ਓਹਲੇ ਨਹੀਂ ਕਰ ਸਕਦਾ। ਪਰ ਜਿਸ ਢੰਗ ਨਾਲ ਉਸ ਵਿਦਵਾਨ ਨੇ ਇਹ ਲੇਖ ਲਿਖਣ ਦਾ ਯਤਨ ਕੀਤਾ, ਉਹਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਇਹਨਾਂ ਵਰਗੀ ਹੋਰ ਕੋਈ ਮਾਂ, ਕੋਈ ਔਰਤ ਭਾਰਤ ਭਰ ਵਿੱਚ ਪੈਦਾ ਨਹੀਂ ਹੋ ਸਕੀ। ਇਹਦੇ ਜਵਾਬ ਵਿੱਚ ਮੈਂ ਕਹਿਣਾ ਚਾਹਾਂਗਾ, ਇਕੱਲੇ ਭਾਰਤ ਭਰ ਅੰਦਰ ਹੀ ਨਹੀਂ, ਸਾਰੇ ਵਰਲਡ ਅੰਦਰ ਮਾਂ ਗੁਜਰੀ ਵਰਗੀ ਮਾਂ ਕੋਈ ਪੈਦਾ ਨਹੀਂ ਹੋ ਸਕੀ। ਮਾਤਾ ਗੁਜਰੀ ਜੀ ਦੀ ਮਹਾਨਤਾ ਦੱਸਣ ਤੋਂ ਪਹਿਲਾਂ ਇਹ ਵੇਖਣਾ ਪਵੇਗਾ ਕਿ ਮਾਤਾ ਸੀਤਾ ਜੀ ਤੇ ਮਾਤਾ ਯਸ਼ੋਧਰਾ ਜੀ ਉਹਦੀ ਕੀ ਮਹਾਨਤਾ ਹੈ। ਜਿੱਥੋਂ ਤੱਕ ਮਾਤਾ ਸੀਤਾ ਜੀ ਦਾ ਸੰਬੰਧ ਹੈ, ਬਨਵਾਸ ਕੇਵਲ ਭਗਵਾਨ ਰਾਮ ਚੰਦਰ ਜੀ ਨੂੰ ਮਿਲਿਆ ਸੀ। ਮਾਤਾ ਸੀਤਾ ਜੀ ਇੱਕ ਰਾਜਕੁਮਾਰੀ ਸੀ, ਰਾਜੇ ਦੀ ਪੁੱਤਰੀ ਸੀ, ਰਾਜੇ ਦੀ ਨੂੰਹ ਸੀ। ਜੇ ਉਹ ਚਾਹੁੰਦੀ ਸਹੁਰੇ ਘਰ ਰਹਿ ਕੇ ਜਾਂ ਪੇਕੇ ਘਰ ਰਹਿ ਕੇ ਬੜਾ ਐਸ਼ ਦਾ ਜੀਵਨ ਗੁਜ਼ਾਰ ਸਕਦੀ ਸੀ, ਪਰ ਉਹਨੇ ਆਪਣਾ ਪਤੀ ਵਰਤਾ ਧਰਮ ਨਿਭਾਇਆ, ਜੰਗਲਾਂ ਵਿੱਚ ਰੁਲੀ ਹੈ। ਲੰਮੀ ਕਹਾਣੀ ਤੁਹਾਨੂੰ ਪਤਾ ਹੈ, ਰਾਵਣ ਚੁੱਕ ਕੇ ਲੈ ਗਿਆ। ਇਸ ਕਰਕੇ ਉਹ ਮਹਾਨ ਹੈ, ਉਹਦੀ ਮਹਾਨਤਾ ਨੂੰ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ। ਇਸੇ ਤਰ੍ਹਾਂ ਦੂਸਰੀ ਮਾਤਾ ਜੀ ਯਸ਼ੋਧਰਾ, ਉਹਦੀ ਇਹ ਮਹਾਨਤਾ ਏ ਕਿ ਉਹਦੀ ਗੋਦੀ ਵਿੱਚ 5 ਮਹੀਨੇ ਦਾ ਬੱਚਾ ਰਾਹੁਲ ਛੱਡ ਕੇ ਉਹਦਾ ਪਤੀ ਮਹਾਤਮਾ ਬੁੱਧ ਖਵਾਉਣ ਵਾਲਾ ਜੰਗਲ ਨੂੰ ਤੁਰ ਜਾਂਦਾ ਹੈ ਭਗਤੀ ਕਰਨ ਵਾਸਤੇ। ਸੋ ਉਹਦੀ ਮਹਾਨਤਾ ਏ, ਉਹਨੇ ਆਪਣਾ ਪਤੀ ਵਰਤਾ ਧਰਮ ਨਿਭਾਇਆ ਏ, ਆਪਣੇ ਬੱਚੇ ਨੂੰ ਪਾਲਿਆ ਏ, ਦੂਸਰੀ ਸ਼ਾਦੀ ਨਹੀਂ ਕਰਵਾਈ। ਦੂਸਰੀ ਉਸਦੀ ਇਹ ਮਹਾਨਤਾ ਏ, ਜਦੋਂ ਮਹਾਤਮਾ ਬੁੱਧ ਜੀ ਬੁੱਧ ਬਣ ਕੇ ਆਏ ਤਾਂ ਸਭ ਤੋਂ ਪਹਿਲੀ ਚੇਲੀ, ਪਹਿਲੀ ਸ਼ਿਸ਼ ਉਹਦੇ ਘਰ ਵਾਲੀ ਮਾਤਾ ਜੀ ਯਸ਼ੋਧਰਾ ਬਣੀ ਹੈ। ਹੁਣ ਮੈਂ ਵਿਚਾਰ ਕਰਾਂਗਾ ਮਾਤਾ ਗੁਜਰੀ ਜੀ ਬਾਰੇ। ਮਾਤਾ ਗੁਜਰੀ ਜੀ ਨਾ ਕੋਈ ਰਾਜਕੁਮਾਰੀ ਹਨ, ਇਹ ਗਰੀਬ ਸਿੱਖ ਕਰਤਾਰਪੁਰ ਲਾਲ ਚੰਦ ਉਹਦੀ ਸਪੁੱਤਰੀ ਹਨ। ਸਤਿਗੁਰੂ ਜੀ ਦੀ ਕਿਰਪਾ ਹੋਈ, ਇਹਨਾਂ ਦੀ ਸ਼ਾਦੀ ਸਾਡੇ ਨਾਵੇਂ ਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨਾਲ ਹੋ ਗਈ। ਉਸ ਵੇਲੇ ਮਾਤਾ ਗੁਜਰੀ ਜੀ ਦੀ ਉਮਰ ਤਕਰੀਬਨ 9.5 ਸਾਲ ਸੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਤਕਰੀਬਨ 11.5 ਸਾਲ ਦੇ ਸਨ। ਸੋ ਇਹਨਾਂ ਦੀ ਸ਼ਾਦੀ 1500-1699 ਬਿਕਰਮੀ ਨੂੰ ਹੋਈ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪਣੇ ਨਾਨਕੇ ਘਰ ਸ੍ਰੀ ਬਾਬਾ ਬਕਾਲਾ ਸਾਹਿਬ ਵਿਖੇ ਲਗਭਗ 30 ਸਾਲ ਅਕਾਲ ਪੁਰਖ ਦਾ ਸਿਮਰਨ ਕੀਤਾ ਹੈ, ਭਗਤੀ ਕੀਤੀ ਹੈ। ਤੇ ਇੰਨਾ ਲੰਮਾ ਸਮਾਂ ਹੀ ਸਤਿਕਾਰਯੋਗ ਮਾਤਾ ਗੁਜਰੀ ਜੀ ਨੇ ਜਿੱਥੇ ਪਤੀ ਪਰਮੇਸ਼ਰ ਦੀ ਸੇਵਾ ਕੀਤੀ ਹੈ, ਉੱਥੇ ਅਕਾਲ ਪੁਰਖ ਦਾ ਸਿਮਰਨ ਮਾਤਾ ਗੁਜਰੀ ਜੀ ਨੇ ਵੀ ਕੀਤਾ ਹੈ। ਕੁਦਰਤ ਨੇ ਹਰ ਔਰਤ ਅੰਦਰ ਹੀ ਇੱਕ ਫਿਤਰਤ ਪਾਈ ਹੈ, ਹਰ ਔਰਤ ਹੀ ਮਾਂ ਬਣਨਾ ਲੋਚਦੀ ਹੈ, ਪਰ ਤਨ ਹੈ ਮਾਤਾ ਗੁਜਰੀ, ਇੱਕ ਮਿੰਟ ਵੀ ਇੱਕ ਘੜੀ ਵੀ ਆਪਣੇ ਪਤੀ ਨਾਲੋਂ ਵਿਛੜੇ ਨਹੀਂ। ਪਰ ਉਹਦਾ ਕਿੱਡਾ ਵੱਡਾ ਜੇਰਾ ਏ ਕਿ ਉਹਦੇ ਮਨ ਵਿੱਚ ਇਹ ਖਾਹਿਸ਼ ਪੈਦਾ ਨਹੀਂ ਹੋਈ ਕਿ ਮੈਂ ਕਿਸੇ ਬੱਚੇ ਨੂੰ ਜਨਮ ਦੇਵਾਂ। ਆਪਾਂ ਜਾਣਦੇ ਹਾਂ ਗੁਰੂ ਗੋਬਿੰਦ ਰਾਏ ਕਲਗੀਧਰ ਦਸਮੇਸ਼ ਪਿਤਾ, ਉਹਨਾਂ ਦਾ ਅਵਤਾਰ ਦਿਹਾੜਾ ਪੋਸ ਦੀ ਸੱਤਵੀਂ 23 ਪੋਸ 1723 ਬਿਕਰਮੀ 22 ਦਸੰਬਰ 1660 ਈਸਵੀ ਨੂੰ ਪਟਨਾ ਸਾਹਿਬ ਦੀ ਧਰਤੀ ਅੰਦਰ ਮਾਤਾ ਗੁਜਰੀ ਜੀ ਦੀ ਕੁੱਖ ਨੂੰ ਭਾਗ ਲਾ ਕੇ ਗੁਰਦੇਵ ਆਉਂਦੇ ਨੇ। ਇਹਦਾ ਅਰਥ ਇਹ ਹੋਇਆ ਮਾਤਾ ਗੁਜਰੀ ਜੀ ਦੀ ਸ਼ਾਦੀ 1699 ਬਿਕਰਮੀ ਨੂੰ ਹੁੰਦੀ ਹੈ ਅਤੇ ਜਿਸ ਪੁੱਤਰ ਨੂੰ ਉਹ ਜਨਮ ਦਿੰਦੀ ਹੈ ਉਹ ਜਨਮ ਦਿੰਦੀ ਹੈ 1723 ਬਿਕਰਮੀ ਨੂੰ। ਇਹਦਾ ਅਰਥ ਇਹ ਹੋਇਆ ਸ਼ਾਦੀ ਤੋਂ ਲਗਭਗ 34 ਸਾਲ ਬਾਅਦ ਮਾਤਾ ਗੁਜਰੀ ਜੀ ਨੇ ਇੱਕ ਐਸੇ ਮਰਦ ਪੁੱਤਰ ਨੂੰ ਜਨਮ ਦਿੱਤਾ ਏ ਜਿਹਨੇ ਇਸ ਸੰਸਾਰ ਦਾ ਇਤਿਹਾਸ ਨਕਸ਼ਾ ਬਦਲ ਕੇ ਰੱਖ ਦਿੱਤਾ ਏ। ਪਰ ਇਹ ਖੁਸ਼ੀ ਵੀ ਬਹੁਤਾ ਚਿਰ ਹੰਡਾਉਣੀ ਨਸੀਬ ਨਾ ਹੋਈ। ਅਜੇ ਬੱਚਾ 8.5 ਸਾਲ ਦਾ ਹੋਇਆ, ਕਸ਼ਮੀਰੀ ਪੰਡਿਤ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਆ ਕੇ ਗੁਰਦੇਵ ਦੇ ਕੋਲ ਆ ਕੇ ਬੇਨਤੀ ਕਰਦੇ ਨੇ, ਇਹ ਗੁਰੂ ਨਾਨਕ ਦੇ ਘਰ ਤੋਂ ਬਿਨਾਂ ਕੋਈ ਦੁਨੀਆ ਦਾ ਧਰਮਾਤਮਾ ਸਾਡਾ ਧਰਮ ਬਚਾ ਨਹੀਂ ਸਕਦਾ। ਉਸ ਵੇਲੇ ਗੁਰੂ ਗੋਬਿੰਦ ਰਾਏ ਨੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਹਿੰਦੂ ਧਰਮ ਦੀ ਰੱਖਿਆ ਵਾਸਤੇ ਦਿੱਲੀ ਵੱਲੇ ਤੋਰ ਦਿੱਤਾ। ਕਿਆਸ ਕਰਨਾ ਉਸ ਵੇਲੇ ਮਾਤਾ ਗੁਜਰੀ ਦੇ ਦਿਲ 'ਤੇ ਕੀ ਬੀਤੀ ਹੋਵੇਗੀ ਜਦੋਂ ਆਪਣਾ ਸਿਰ ਦਾ ਸੁਹਾਗ, ਸਿਰ ਦਾ ਸਾਈ ਮਾਤਾ ਗੁਜਰੀ ਜੀ ਨੇ ਲੋਕਾਂ ਵਾਸਤੇ ਤੋਰਿਆ ਹੋਵੇਗਾ। ਗੁਰੂ ਤੇਗ ਬਹਾਦਰ ਮਹਾਰਾਜ ਦਿੱਲੀ ਅੰਦਰ ਗਏ, ਆਪਣੀ ਮਹਾਨ ਸ਼ਹਾਦਤ ਦਿੱਤੀ ਹੈ, ਸਤਿਗੁਰਾਂ ਦਾ ਪਵਿੱਤਰ ਸੀਸ ਲੈ ਕੇ ਇੱਕ ਰੰਗਰੇਟਾ ਸਿੱਖ ਬਾਬਾ ਜੈਤਾ ਬੜੀਆਂ ਮੁਸ਼ਕਲਾਂ ਝੱਲ ਕੇ ਦਿੱਲੀ ਤੋਂ ਅਨੰਦਪੁਰ ਸਾਹਿਬ ਪਹੁੰਚਦਾ ਏ। ਲੋਕਾਂ ਨੇ, ਸੰਗਤਾਂ ਨੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਸੀਸ ਦੇ ਦਰਸ਼ਨ ਕੀਤੇ ਨੇ। ਉਸ ਵੇਲੇ ਇੱਕ ਪਤਨੀ ਨੇ ਮਾਤਾ ਗੁਜਰੀ ਜੀ ਦੇ ਰੂਪ ਅੰਦਰ ਆਪਣੇ ਸਿਰ ਦੇ ਸਾਈਂ ਦੇ, ਆਪਣੇ ਪਤੀ ਪਰਮੇਸ਼ਰ ਦੇ ਸੀਸ ਦੇ ਦਰਸ਼ਨ ਕੀਤੇ ਨੇ। ਅੱਖਾਂ ਵਿੱਚੋਂ ਹੰਝੂ ਨਹੀਂ ਕਹਿ ਰਿਹਾ, ਸੀਸ ਵੱਲ ਸੀਸ ਝੁਕਾ ਕੇ ਮੁੱਖ ਵਿੱਚੋਂ ਕੇਵਲ ਇੰਨਾ ਹੀ ਨਿਕਲਿਆ ਏ, ਤੇਰਾ ਕੀਆ ਮਿੱਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਐਸੀ ਅਵਸਥਾ, ਐਸਾ ਜੀਵਨ, ਐਸੀ ਸੋਚ ਕੇਵਲ ਮਾਤਾ ਗੁਜਰੀ ਜੀ ਦੀ ਹੋ ਸਕਦੀ ਹੈ। ਜੇ ਸੁਖ ਦੇਹੇ ਤਾਂ ਤੁਝੇ ਅਰਾਧੀ, ਦੁੱਖ ਪੀ ਤੁਝੇ ਧਿਆਈ, ਜੇ ਭੁੱਖ ਦੇਹੇ ਤਾਂ ਇੱਤ ਹੀ ਰਾਜਾ, ਦੁੱਖ ਸੁਖ ਮਨਾਈ। ਪੁੱਤਰ ਜਤੀਮ ਹੋ ਗਿਆ, ਪਰ ਪੁੱਤਰ ਅੰਦਰ ਕੋਈ ਕਮਜ਼ੋਰੀ ਨਹੀਂ ਆਉਣ ਦਿੱਤੀ, ਉਹਨੂੰ ਬਹਾਦਰ ਬਲਵਾਨ ਬਣਾਇਆ। ਆਖਿਆ ਬੇਟਾ, ਇਹਨਾਂ ਜਾਵਰਾਂ ਦਾ ਡਟ ਕੇ ਮੁਕਾਬਲਾ ਕਰਨਾ ਪਵੇਗਾ। ਸਤਿਗੁਰੂ ਜੀ ਨੇ ਭਾਗ ਲਾਏ, ਜ਼ਿੰਦਗੀ ਵਿੱਚ ਚੰਗੇ ਦਿਨ ਵੀ ਵੇਖੇ, ਪੁੱਤਰ ਦੀਆਂ 3 ਸ਼ਾਦੀਆਂ ਵੇਖੀਆਂ, 3 ਨੂੰਹਾਂ ਵੇਖੀਆਂ। ਸਤਿਗੁਰੂ ਜੀ ਨੇ ਹੋਰ ਕਿਰਪਾ ਕੀਤੀ, 4 ਪੋਤਰੇ ਵੀ ਵੇਖੇ, ਪਰ ਸਮਾਂ ਕਦੇ ਇੱਕ ਸਾਰ ਨਹੀਂ ਚੱਲਦਾ। ਐਸਾ ਸਮਾਂ ਵੀ ਆਇਆ, ਬਿਪਤਾ ਦੇ ਦਿਨ ਆ ਗਏ, ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਘੇਰਾ ਪਿਆ, 7 ਮਹੀਨੇ ਹੋ ਗਏ, ਬੜੇ ਦੁੱਖ ਕੱਟੇ, ਨੀਂਦਰੇ ਝਾਕੇ, ਬਹੁਤ ਕੁਝ ਵੇਖਿਆ। ਪਰ ਸਿੱਖਾਂ ਦੇ ਕਹਿਣ 'ਤੇ ਇੱਕ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਇਹ ਰੌਣਕੀਲੀ ਧਰਤੀ ਛੱਡਣੀ ਪਈ। 6 ਤੇ 7 ਪੋ ਦੀ ਵਿਚਕਾਰਲੀ ਰਾਤ 1761 ਬਿਕਰਮੀ 1704 ਈਸਵੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ ਛੱਡ ਕੇ ਤੁਰ ਪਏ, ਸਰਸਾ ਦੇ ਕੰਢੇ ਪੁੱਜੇ ਨੇ। ਦੁਸ਼ਮਣ ਸਾਰੀਆਂ ਕਸਮਾਂ ਭੁਲਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ 'ਤੇ ਟੁੱਟ ਕੇ ਪੈ ਗਿਆ। ਇੱਧਰ ਠੱਕਾ ਵਗ ਰਿਹਾ ਏ, ਬੂੰਦਾ ਬਾਂਦੀ ਹੋ ਰਹੀ ਹੈ, ਅੱਤ ਦੀ ਸਰਦੀ ਹੈ, ਇੱਧਰ ਸਰਸਾ ਵਿੱਚ ਹੜ੍ਹ ਆਇਆ ਹੋਇਆ, ਇੱਥੇ ਮਾਰੂ ਜੰਗ ਹੋਈ। ਉਸ ਤੋਂ ਬਾਅਦ ਗੁਰਦੇਵ ਦੀਆਂ ਫੌਜਾਂ ਵਿਛੜ ਗਈਆਂ, ਇਹ ਪਰਿਵਾਰ ਹੀਰਿਆਂ ਦੀ ਲੜੀ ਬਿਖਰ ਗਈ। ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਵੱਡੇ ਪੁੱਤਰਾਂ ਸਮੇਤ ਚਮਕੌਰ ਵੱਲ ਨੂੰ ਚਲੇ ਗਏ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਹਿਲ, ਉਹਨਾਂ ਦੇ ਧਰਮ ਪਤਨੀ ਦਿੱਲੀ ਵੱਲ ਨੂੰ ਚਲੇ ਗਈਆਂ, ਅਤੇ ਮਾਤਾ ਗੁਜਰੀ ਜੀ ਬਿਰਧ ਮਾਤਾ, ਉਹਨਾਂ ਦੀ ਗੋਦੀ ਵਿੱਚ ਮਸੂਮ ਜਿੰਦਾਂ ਛੋਟੇ ਪੋਤਰੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਰਹਿ ਗਏ। ਰਸਤੇ ਵਿੱਚ ਗੰਗੂ ਮਿਲ ਪਿਆ, ਆਪਣੇ ਘਰ ਵਿੱਚ ਲੈ ਗਿਆ, ਕਿਵੇਂ ਮੋਹਰਾਂ 'ਤੇ ਬੇਈਮਾਨ ਹੋਇਆ, ਕਿਵੇਂ ਪਰਿਵਾਰ ਵਿਛੋੜਾ ਪਿਆ, ਸਾਰੀ ਕਹਾਣੀ ਇਹ ਗੱਡੀ ਜਗੇ ਰਾਹੀਂ ਹੇ ਇਉਂ ਬੇਨਤੀ ਕੀਤੀ ਜਾ ਰਹੀ ਹੈ।
ਕੁਦਰਤ ਤੇਰੀ ਮਾਲਕਾ ਬੜੇ ਨਿਆਰੇ ਰੰਗ, ਭੀਖ ਮੰਗਾ ਦੇ ਰਾਜਿਆਂ, ਤਖਤ ਬਹਾ ਦੇ ਨੰਗ,
ਸੱਤ ਪੋਤੇ 1704 ਈਸਵੀ, ਸੱਤ ਪੋਤੇ 1704 ਈਸਵੀ, ਸਰਸਾ ਦੇ ਕੰਢੇ ਪੁੱਜ ਕੇ, ਸਰਸਾ ਦੇ ਕੰਢੇ ਪੁੱਜ ਕੇ, ਖੇਰੂੰ ਖੇਰੂੰ ਬਈ,
ਖੇਰੂੰ ਖੇਰੂੰ ਪਰਿਵਾਰ ਸਾਰਾ ਹੋ ਗਿਆ, ਖੇਰੂੰ ਖੇਰੂੰ ਪਰਿਵਾਰ ਸਾਰਾ ਹੋ ਗਿਆ।
ਉਹ ਰੰਗ ਨੇ ਨਿਹਾਰੇ ਮਾਲਕਾ, ਰੰਗ ਨੇ ਨਿਹਾਰੇ ਮਾਲਕਾ, ਤਾਜ ਤਾਂ ਤਖਤਾਂ
ਓ ਤਾਜਾ ਤਖਤਾਂ ਦੇ ਵਾਲੀ ਅੱਜ ਜਾ ਰਹੇ ਤਾਜਾ ਤਖਤਾਂ ਦੇ ਵਾਲੀ ਅੱਜ ਜਾ ਰਹੇ
ਕੋਈ ਨੀ ਟਿਕਾਣਾ ਦਿਸਦਾ ਕੋਈ ਨੀ ਟਿਕਾਣਾ ਦਿਸਦਾ ਮਾਤਾ ਖੁੱਟ ਕੇ
ਓ ਮਾਤਾ ਗੁਜਰੀ ਅਨੇਕਾਂ ਦੁੱਖ ਚੱਲ ਕੇ ਮਾਤਾ ਗੁਜਰੀ ਅਨੇਕਾਂ ਦੁੱਖ ਚੱਲ ਕੇ
ਓ ਨਾਲ ਸੀ ਦੋ ਸੋਨ ਲਾਡਲੇ ਨਾਲ ਸੀ ਦੋ ਸੋਨ ਲਾਡਲੇ ਜਿਹੜੇ ਰੇਸ਼ਮੀ
ਓ ਜਿਹੜੇ ਰੇਸ਼ਮੀ ਗਲੀ ਚ ਅੱਜ ਰਹਿੰਦੇ ਜਿਹੜੇ ਰੇਸ਼ਮੀ ਗਲੀ ਚ ਅੱਜ ਰਹਿੰਦੇ
ਬੰਦ ਪੈ ਗਏ ਬਿਪਤਾ ਦੇ ਬੰਦ ਪੈ ਗਏ ਬਿਪਤਾ ਦੇ ਕਾਲੀ ਰਾਤ ਤੇ
ਕਾਲੀ ਰਾਤ ਦੇ ਬਦਲ ਸਿਰ ਕੜਕੇ ਰਾਤ ਦੇ ਬਦਲ ਸਿਰ ਕੜਕੇ ਕਾਲੀ ਰਾਤ ਦੇ ਬਦਲ ਸਿਰ ਕੜਕੇ
ਠੱਕਾ ਵਗੇ ਜ਼ੋਰ ਸ਼ੋਰ ਦੀ ਠੱਕਾ ਵਗੇ ਜ਼ੋਰ ਸ਼ੋਰ ਦੀ ਰਾਹ ਜੰਗਲੀ
ਓ ਰਾਹ ਜੰਗਲੀ ਪਹਾੜੀ ਰਸਤਾ ਰਾਹ ਜੰਗਲੀ ਪਹਾੜੀ ਰਸਤਾ
ਹੱਟਾਂ ਵਿੱਚ ਹਵਾ ਤਸਦੀ ਹੱਟਾਂ ਵਿੱਚ ਹਵਾ ਤਸਦੀ ਮਾਤਾ ਖੁੱਟ ਕੇ
ਮਾਤਾ ਖੁੱਟ ਕੇ ਛਾਤੀ ਦੇ ਨਾਲ ਲਾਵੇ ਮਾਤਾ ਖੁੱਟ ਕੇ ਛਾਤੀ ਦੇ ਨਾਲ ਲਾਵੇ
ਸੋਲਦਿਆਂ ਬੱਚਿਆਂ ਨੂੰ ਸੋਲਦਿਆਂ ਬੱਚਿਆਂ ਨੂੰ ਲਾਲ ਲਾਡਨਾ
ਓ ਲਾਲ ਲਾਡਨਾ ਮਾਤਾ ਨੂੰ ਕਹਿੰਦੇ ਲਾਲ ਲਾਡਨਾ ਮਾਤਾ ਨੂੰ ਕਹਿੰਦੇ
ਕਦੋਂ ਮੇਲ ਹੋਊ ਪਿਤਾ ਦਾ ਕਦੋਂ ਮੇਲ ਹੋਊ ਪਿਤਾ ਦਾ ਕਦ ਜੀਤ ਤੇ
ਕਦ ਜੀਤ ਤੇ ਜੁਝਾਰ ਵੀਰੇ ਆਉਣਗੇ ਕਦ ਜੀਤ ਤੇ ਜੁਝਾਰ ਵੀਰੇ ਆਉਣਗੇ
ਨਾਲ ਸਿੰਘਾਂ ਸੂਰਿਆਂ ਦੇ ਨਾਲ ਸਿੰਘਾਂ ਸੂਰਿਆਂ ਦੇ ਅੱਗੋਂ ਮਾਤਾ ਦੀ
ਅੱਗੋਂ ਮਾਤਾ ਜੀ ਪਿਆਰ ਨਾਲ ਬੋਲਦੇ ਮਾਤਾ ਜੀ ਪਿਆਰ ਨਾਲ ਬੋਲਦੇ ਅੱਗੋਂ ਮਾਤਾ ਜੀ ਪਿਆਰ ਨਾਲ ਬੋਲਦੇ
ਭੈੜੇ ਦਿਨ ਬੀਤ ਜਾਣਗੇ ਭੈੜੇ ਦਿਨ ਬੀਤ ਜਾਣਗੇ ਅੱਗੋਂ ਆਣ ਕੇ
ਅੱਗੋਂ ਆਣ ਕੇ ਗੰਗੂਇਓ ਕਹਿੰਦਾ ਅੱਗੋਂ ਆਣ ਕੇ ਗੰਗੂਇਓ ਕਹਿੰਦਾ
ਚੱਲੋ ਖਰ ਮੇਰੇ ਮਾਤ ਜੀ ਚੱਲੋ ਖਰ ਮੇਰੇ ਮਾਤ ਜੀ ਲੰਘ ਜਾਣ
ਲੰਘ ਜਾਣ ਏ ਦੁੱਖਾਂ ਦੀਆਂ ਘੜੀਆਂ ਲੰਘ ਜਾਣ ਏ ਦੁੱਖਾਂ ਦੀਆਂ ਘੜੀਆਂ
ਸੇਵਾ ਕਰ ਮੈਂ ਵੀ ਰੱਜ ਲਾਂ ਸੇਵਾ ਕਰ ਮੈਂ ਵੀ ਰੱਜ ਲਾਂ ਵਗ ਫੜ ਕੇ
ਵਗ ਫੜ ਕੇ ਖੇੜੀ ਪਿੰਡ ਲੈ ਗਿਆ ਫੜ ਕੇ ਖੇੜੀ ਪਿੰਡ ਲੈ ਗਿਆ ਵਗ ਫੜ ਕੇ ਖੇੜੀ ਪਿੰਡ ਲੈ ਗਿਆ
ਮਾਤਾ ਸਣੇ ਬੱਚਿਆਂ ਨੂੰ ਮਾਤਾ ਸਣੇ ਬੱਚਿਆਂ ਨੂੰ ਸੇਵਾ ਰੱਜ ਕੇ
ਸੇਵਾ ਰੱਜ ਕੇ ਕਮਾਈ ਉਸਨੇ ਸੇਵਾ ਰੱਜ ਕੇ ਕਮਾਈ ਉਸਨੇ
ਥੱਕੇ ਟੁੱਟੇ ਪਾਉਂਦੀਆਂ ਦੀ ਥੱਕੇ ਟੁੱਟੇ ਪਾਉਂਦੀਆਂ ਦੀ ਮਨ ਮੋਰਾਂ ਦੀ
ਓ ਮਨ ਮੋਰਾਂ ਦੀ ਚਮਕ ਨੇ ਮੋਲਿਆ ਮੋਰਾਂ ਦੀ ਚਮਕ ਨੇ ਮੋਲਿਆ ਮਨ ਮੋਰਾਂ ਦੀ ਚਮਕ ਨੇ ਮੋਲਿਆ
ਓ ਨੀਤੋਂ ਬਾਅਦ ਨੀਤ ਹੋ ਗਿਆ ਨੀਤੋਂ ਬਾਅਦ ਨੀਤ ਹੋ ਗਿਆ ਜਦੋਂ ਪਾਪੀ ਨੇ
ਜਦੋਂ ਪਾਪੀ ਨੇ ਚੁਰਾ ਲਈਆਂ ਮੋਹਰਾਂ ਜਦੋਂ ਪਾਪੀ ਨੇ ਚੁਰਾ ਲਈਆਂ ਮੋਹਰਾਂ
ਕਹਿਣ ਲੱਗੇ ਮਾਤ ਗੁਜਰੀ ਕਹਿਣ ਲੱਗੇ ਮਾਤ ਗੁਜਰੀ ਕਿਹੜੀ ਗੱਲ ਦਾ
ਕਿਹੜੀ ਗੱਲ ਦਾ ਫਿਕਰ ਕਰੇ ਬੱਚਿਆ ਕਿਹੜੀ ਗੱਲ ਦਾ ਫਿਕਰ ਕਰੇ ਬੱਚਿਆ
ਮਾਇਆ ਦੀ ਨੀ ਤੋਟ ਆਵਦੀ ਮਾਇਆ ਦੀ ਨੀ ਤੋਟ ਆਵਦੀ ਇੰਨੀ ਸੁਣ ਕੇ
ਇੰਨੀ ਸੁਣ ਕੇ ਗੰਗੂਇਓ ਕਹਿੰਦਾ ਇੰਨੀ ਸੁਣ ਕੇ ਗੰਗੂਇਓ ਕਹਿੰਦਾ
ਚੋਰ ਤੂੰ ਬਣਾਇਆ ਕਾਸ ਤੋਂ ਚੋਰ ਤੂੰ ਬਣਾਇਆ ਕਾਸ ਤੋਂ ਚੰਗਾ ਬਾਗੀਆਂ
ਓ ਚੰਗਾ ਬਾਗੀਆਂ ਨੂੰ ਘਰ ਮੈਂ ਬਿਠਾਇਆ ਬਾਗੀਆਂ ਨੂੰ ਘਰ ਮੈਂ ਬਿਠਾਇਆ ਚੰਗਾ ਬਾਗੀਆਂ ਨੂੰ ਘਰ ਮੈਂ ਬਿਠਾਇਆ
ਸੋਹਣਾ ਮੁੱਲ ਪਾਇਆ ਸੇਵਾ ਦਾ ਸੋਹਣਾ ਮੁੱਲ ਪਾਇਆ ਸੇਵਾ ਦਾ ਪਾਪੀ ਨਿਮਕ
ਪਾਪੀ ਨਿਮਕ ਹਰਾਮੀ ਪਾਪੀ ਨੇ ਮਕ ਹਰਾਮੀ ਬਣਿਆ।
ਥਾਣੇਦਾਰ ਪੋਟ ਕਰਤੀ, ਥਾਣੇਦਾਰ ਪੋਟ ਕਰਤੀ ਸਣੇ ਬੱਚਿਆਂ,
ਸਣੇ ਬੱਚਿਆਂ ਮਾਤਾ ਨੂੰ ਫੜ ਕੇ, ਬੱਚਿਆਂ ਮਾਤਾ ਨੂੰ ਫੜ ਕੇ, ਸਣੇ ਬੱਚਿਆਂ ਮਾਤਾ ਨੂੰ ਫੜ ਕੇ।
ਪਾਪੀਆਂ ਨੇ ਬੰਦ ਕਰਤਾ, ਪਾਪੀਆਂ ਨੇ ਬੰਦ ਕਰਤਾ
ਪਿਆਰਿਆ ਪਿਆਰਿਆ, ਚਾਂਦੀ ਦੀਆਂ ਛਿੱਲਰਾਂ ਨੇ ਲੋੜਾ ਮਾਰਿਆ।
ਲਾਲਚ ਵਸ ਹੋ ਕੇ ਗੰਗੂ ਬ੍ਰਾਹਮਣ ਨੇ ਮੋਹਰਾਂ ਚਰਾ ਲਈਆਂ। ਮਾਤਾ ਗੁਜਰੀ ਨੇ ਆਖਿਆ, ਬੇਟਾ ਕੋਈ ਗੱਲ ਨੀ, ਚੰਗਾ ਕੀਤਾ ਵੀ ਮਾਇਆ ਸਾਂਭ ਲਈ ਹੈ, ਇਸ ਗੱਲ ਤੋਂ ਜਰ ਨਾ ਸਕਿਆ। ਕਹਿਣ ਲੱਗਾ, ਮਾਂ ਨਾਲੇ ਮੈਂ ਬਾਗੀਆਂ ਨੂੰ ਘਰ ਵਿੱਚ ਬਿਠਾਇਆ ਤੇ ਨਾਲੇ ਮੈਨੂੰ ਆ ਸੇਵਾ ਦਾ ਫਲ ਮਿਲਿਆ ਏ, ਹੁਣੇ ਜਾ ਕੇ ਥਾਣੇ ਰਿਪੋਰਟ ਕਰਦਾ ਹਾਂ। ਉਸੇ ਵੇਲੇ ਮਰਿੰਡੇ ਥਾਣੇ ਪਹੁੰਚਾ ਅਤੇ ਆਖਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਿਰਧ ਮਾਤਾ ਤੇ ਉਹਨਾਂ ਦੇ ਛੋਟੇ ਪੁੱਤਰ ਮੇਰੇ ਘਰ ਵਿੱਚ ਹਨ। ਥਾਣੇਦਾਰ ਆਇਆ ਮਾਤਾ ਗੁਜਰੀ ਜੀ ਤੇ ਇਹਨਾਂ ਮਸੂਮ ਬੱਚਿਆਂ ਨੂੰ ਲੈ ਕੇ। ਜਦੋਂ ਤੁਰਨ ਲੱਗਾ ਥਾਣੇਦਾਰ ਤਾਂ ਮਾਤਾ ਗੁਜਰੀ ਨੇ ਇਹਨਾਂ ਆਖਿਆ, ਗੰਗਿਆ ਜਿਹੜੀ ਮਾਇਆ ਲਈ ਕਹਿਰ ਕੀਤਾ ਈ, ਇਹ ਮਾਇਆ ਤੈਨੂੰ ਲੈ ਡੁੱਬੇਗੀ। ਇੱਕ ਰਾਤ ਮਰਿੰਡੇ ਥਾਣੇ ਕੱਟ ਕੇ ਮਾਤਾ ਗੁਜਰੀ ਜੀ ਤੇ ਬੱਚਿਆਂ ਨੂੰ ਸਰਹੰਦ ਅੰਦਰ ਪਹੁੰਚਾ ਦਿੱਤਾ ਗਿਆ। ਇੱਧਰ ਸੂਬੇਦਾਰ ਵਜ਼ੀਰ ਖਾਨ ਨਾਜ਼ਮ ਸਰਹੰਦ ਚਮਕੌਰ ਦੇ ਮੈਦਾਨ ਵਿੱਚੋਂ ਬੜਾ ਖਿਜਿਆ ਖਪਿਆ ਹੋਇਆ ਆਇਆ ਕਿ 10 ਲੱਖ ਦੇ ਘੇਰੇ ਵਿੱਚੋਂ ਗੁਰੂ ਗੋਬਿੰਦ ਸਿੰਘ ਜਿਉਂਦੇ ਨਿਕਲ ਗਏ ਨੇ, ਇਹ ਮੇਰੀ ਬਹੁਤ ਵੱਡੀ ਹਾਰ ਹੋਈ ਹੈ। ਜਦੋਂ ਇਹਨੇ ਇਹ ਸੁਣਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਪੁੱਤਰ ਤੇ ਉਹਨਾਂ ਦੀ ਬਿਰਧ ਮਾਤਾ ਫੜ ਲਈ ਗਈ ਹੈ, ਉਹਨੂੰ ਚਾਹ ਚੜ ਗਏ। ਕਹਿਣ ਲੱਗਾ, ਇਹਨਾਂ ਬੱਚਿਆਂ ਨੂੰ ਜਾਂ ਦੀਨ ਇਸਲਾਮ ਚ ਲਿਆ ਕੇ ਜਾਂ ਇਹਨਾਂ ਨੂੰ ਖਤਮ ਕਰਕੇ ਉਸ ਚਮਕੌਰ ਵਾਲੀ ਹਾਰ ਦਾ ਬਦਲਾ ਲੈ ਲਵਾਂਗਾ। ਸੋ ਹੁਕਮ ਹੋਇਆ 11 ਪੋਹ ਵਾਲੇ ਦਿਨ ਸਾਹਿਬਜ਼ਾਦਿਆਂ ਨੂੰ ਪੇਸ਼ ਕੀਤਾ ਜਾਵੇ। ਮਾਤਾ ਗੁਜਰੀ ਜੀ ਸਾਰੀ ਰਾਤ ਆਪਣੇ ਬੱਚਿਆਂ ਨੂੰ ਇਹ ਸਿੱਖਿਆ ਦਿੰਦੀ ਰਹੀ, ਮੇਰੇ ਲਾਲ ਵੇਖਿਓ ਤੁਹਾਡਾ ਸਿਰ ਕਦੇ ਜਾਵਰ ਦੇ ਸਾਹਮਣੇ ਝੁਕਣਾ ਨਹੀਂ ਚਾਹੀਦਾ। ਤੁਸੀਂ ਉਸ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪੁੱਤਰ ਹੋ ਜਿਸ ਨੇ ਆਪਣਾ ਸੀਸ ਵਾਰ ਦਿੱਤਾ ਏ ਪਰ ਆਪਣਾ ਧਰਮ ਨਹੀਂ ਜਾਣ ਦਿੱਤਾ। ਤੁਸੀਂ ਉਸ ਪੜਦਾਦੇ ਗੁਰੂ ਅਰਜਨ ਦੇਵ ਮਹਾਰਾਜ ਦੇ ਪੜਪੋਤਰੇ ਹੋ ਜਿਨ੍ਹਾਂ ਨੇ ਆਪਣੇ ਧਰਮ ਵਾਸਤੇ ਤੱਤੀਆਂ ਲੋਹਾਂ ਤੇ ਆਸਣ ਲਾ ਲੈ, ਉਪਰਦੀਆਂ ਦੇਗਾਂ ਵਿੱਚ ਉਬਾਲੇ ਖਾ ਲੈ, ਆਪਣੇ ਮੁਬਾਰਕ ਸੀਸ ਤੇ ਤੱਤੀ ਰੇਤਾ ਪਾ ਲਈ, ਪਰ ਬੇਟਾ ਧਰਮ ਨੂੰ ਆਂਚ ਨਹੀਂ ਆਉਣ ਦਿੱਤੀ। ਮੈਂ ਬਹੁਤਾ ਕੁਝ ਨਹੀਂ ਕਹਿਣਾ ਚਾਹੁੰਦੀ, ਮੈਂ ਇਹਨਾਂ ਕੁਝ ਕਹਿਣਾ ਚਾਹੁੰਦੀ ਹਾਂ, ਤੁਹਾਡੇ ਪਿਓ ਦਾਦੇ ਦੀ ਪੱਗ ਬੜੀ ਉਜਲੀ ਹੈ। ਮਾਂ ਦਾ ਰੋਲ ਇੱਕ ਬਹੁਤ ਤਗੜਾ ਹੋਇਆ ਕਰਦਾ ਹੈ। ਇੱਕ ਪਸ਼ਮ ਦਾ ਵਿਦਵਾਨ ਬੜੀ ਤਗੜੀ ਗੱਲ ਕਹਿੰਦਾ ਹੈ, ਦਾ ਹੈਂਡ ਦੈਟ ਰਾਕਸ ਦਾ ਕ੍ਰੈਡਲ ਰੂਲ ਦਾ ਵਰਲਡ। ਉਹ ਹੱਥ ਜੋ ਬੱਚੇ ਦਾ ਪੰਘੂੜਾ ਬੱਚੇ ਨੂੰ ਪੰਘੂੜਿਆਂ ਨੂੰ ਹਿਲਾਉਂਦੇ ਹਨ, ਉਹ ਬੱਚੇ ਉਹ ਹੱਥ ਦੁਨੀਆਂ ਤੇ ਰਾਜ ਕਰਦੇ ਹਨ। ਕਹਿਣ ਦਾ ਭਾਵ ਹੈ ਕਿ ਮਾਂ ਹੀ ਬੱਚੇ ਦਾ ਜੀਵਨ ਬਣਾਉਂਦੀ ਹੈ, ਬੱਚੇ ਦੇ ਜੀਵਨ ਅੰਦਰ ਮਾਂ ਦਾ ਇੱਕ ਬਹੁਤ ਵੱਡਾ ਅਹਿਮ ਯੋਗਦਾਨ ਹੋਇਆ ਕਰਦਾ ਹੈ। ਸੋ ਮਾਤਾ ਗੁਜਰੀ ਜੀ ਨੇ ਆਪਣੇ ਬੱਚਿਆਂ ਨੂੰ ਸਿੱਖਿਆ ਦੇ ਕੇ ਤੋਰਿਆ। ਉਹਨਾਂ ਕਲਗੀਧਰ ਦੇ ਬਹਾਦਰ ਸਪੂਤਾਂ ਨੇ ਉਸ ਵਜ਼ੀਰ ਖਾਨ ਆਜ਼ਮ ਸਰਹੰਦ ਦੀ ਕਚਹਿਰੀ ਅੰਦਰ ਜਾ ਕੇ ਭਾਵੇਂ ਰਸਤੇ ਅੰਦਰ ਸਾਰੇ ਰਾਜ ਸਿਪਾਹੀ ਸਮਝਾਉਂਦੇ ਗਏ ਨੇ, ਬੱਚਿਓ ਇਹ ਤੁਹਾਡਾ ਆਪਣਾ ਦਰਬਾਰ ਨਹੀਂ ਸਿੱਖਾਂ ਦਾ, ਇਹ ਸੂਬਾ ਵਜ਼ੀਰ ਖਾਨ ਆਜ਼ਮ ਸਰਹੰਦ ਦੀ ਕਚਹਿਰੀ ਹੈ, ਉੱਥੇ ਬੱਚਿਓ ਜਾਨ ਤਾਂ ਬਚੇਗੀ ਜੇ ਸਿਰ ਝੁਕਾ ਕੇ ਸਲਾਮ ਕਰੋਗੇ। ਪਰ ਬੱਚੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਸਨ, ਇਹ ਕਿਸੇ ਭੁਲੇਖੇ ਤੇ ਵਿਸ਼ ਨਹੀਂ ਸਨ ਸਕਦੇ। ਸੋ ਉਹਨਾਂ ਬੱਚਿਆਂ ਨੇ ਜਾ ਕੇ ਕਚਹਿਰੀ ਅੰਦਰ ਜਿਵੇਂ ਫਤਿਹ ਬੁਲਾਈ, ਉਸ ਵੇਲੇ ਜਿਵੇਂ ਕਚਹਿਰੀ ਦੇ ਦੰਦ ਜੁੜ ਗਏ ਤੇ ਜਿਵੇਂ ਲਾਲ ਬਹੁਤ ਕੁਝ ਆਖਿਆ ਗਿਆ ਤੇ ਬੱਚੇ ਡੋਲੇ ਨਹੀਂ ਘਬਰਾਏ ਨਹੀਂ। ਉਸ ਵੇਲੇ ਦੀ ਕਹਾਣੀ ਇਹ ਛੰਦ ਰਾਹੀਂ ਹੈ, ਇਉਂ ਬੇਨਤੀ ਕੀਤੀ ਜਾ ਰਹੀ ਹੈ।
ਦਿਲ ਚੋਂ ਜ਼ਹਿਰ ਤਿਆਗ ਦੇ ਜੇ ਤੂੰ ਬਣਨਾ ਸ਼ਾਇਰ, ਅਣਖੀ ਹਾਰ ਨਹੀਂ ਮੰਨਦੇ ਗੁਪਤ ਨਹੀਂ ਰਹਿੰਦੇ ਸ਼ਾਇਰ।
ਲੈ ਕੇ ਸਿੱਖਿਆ ਦਾਦੀ ਮਾਂ ਤੋਂ ਕਲਗੀ ਧਰ ਦੇ ਸੁੱਚੇ ਲਾਲ, ਗੱਜ ਕੇ ਫਤਿਹ ਬੁਲਾਈ ਜੋਧਿਆਂ,
ਗੱਜ ਕੇ ਫਤਿਹ ਬੁਲਾਈ ਜੋਧਿਆਂ, ਪੁੱਜੇ ਜਦੋਂ ਕਚਹਿਰੀ ਹਾਲ ਤੱਕ ਕੇ ਕੰਬਣੀ ਛਿੜ ਗਈ ਹਾਕਮਾਂ।
ਲੈ ਕੇ ਸਿੱਖਿਆ ਕਰ ਦਾਦੀ ਮਾਂ ਤੋਂ ਕਲਗੀ ਧਰ ਦੇ ਸੁੱਚੇ ਲਾਲ, ਗੱਜ ਕੇ ਫਤਿਹ ਬੁਲਾਈ ਜੋਧਿਆਂ,
ਗੱਜ ਕੇ ਫਤਿਹ ਬੁਲਾਈ ਜੋਧਿਆਂ, ਪੁੱਜੇ ਜਦੋਂ ਕਚਹਿਰੀ ਹਾਲ ਤੱਕ ਕੇ ਕੰਬਣੀ ਛਿੜ ਗਈ ਹਾਕਮਾਂ,
ਤੱਕ ਕੇ ਕੰਬਣੀ ਛਿੜ ਗਈ ਹਾਕਮਾਂ। ਆ ਗਿਆ ਦਿਲ ਦੇ ਵਿੱਚ ਪੁਚਾਲ, ਤਾ ਕੇ ਕਮਣੀ ਛੜਗੀ ਹਾਕਮਾ ਆਗਾ ਦਿਲ ਦੇ ਵਿੱਚ ਪਚਾਲ ਖਾ ਕੇ ਫਟ ਲਗੀ ਅੱਗ ਜਾਲਮਾ
ਫਟ ਲਗੀ ਅੱਗ ਜਾਲਮਾ ਅੱਖਾਂ ਹੋ ਗਈਆਂ ਲਾਲੋ ਲਾਲ ਖਾ ਕੇ ਫਟ ਲਗੀ ਅੱਗ ਹਾਕਮਾ ਅੱਖਾਂ ਹੋ ਗਈਆਂ ਲਾਲੋ ਲਾਲ ਗੁੱਸੇ ਵਿੱਚ ਆ ਧਮਕੀ ਦੇਂਦਾ
ਧਮਕੀ ਦੇਵਦਾ ਪਾਪੀ ਸੁੱਚਾ ਨੰਦ ਚੰਡਾਲ ਇਹ ਕੋਈ ਸਿੱਖਾਂ ਦਾ ਦਰਬਾਰ ਨਹੀਂ
ਕੋਈ ਸਿੱਖਾਂ ਦਾ ਦਰਬਾਰ ਨਹੀਂ ਕਾਨੂੰ ਬਣਦੇ ਭੋਲੇ ਬਾਲ ਮੁਗਲਾਂ ਦੀ ਸਰਕਾਰ ਹੈ
ਸਰਕਾਰ ਹੈ ਜਿਹਦੀ ਕੋਈ ਨੀ ਚੱਲਦਾ ਚਾਲ ਚਾਹੁੰਦੇ ਜਾਨ ਸਲਾਮ ਬੁਲਾ ਦਿਓ
ਜਾਨ ਸਲਾਮ ਬੁਲਾ ਦਿਓ ਤੁਹਾਨੂੰ ਕਰਦਿਆਂ ਮਾਲੋ ਮਾਲ ਡੋਲੇ ਬੇਟੀਆਂ ਤੇ ਨਵਾਬੀਆਂ
ਡੋਲੇ ਬੇਟੀਆਂ ਤੇ ਨਵਾਬੀਆਂ ਡੋਲੇ ਬੇਟੀਆਂ ਤੇ ਨਵਾਬੀਆਂ ਦੌਲਤ ਤੋਹਫੇ ਬੇਮਿਸਾਲ ਸਾਰੇ ਸੁਖ ਜ਼ਿੰਦਗੀ ਦੇ ਭੋਗ ਲੋ
ਜੇਕਰ ਵਕਤ ਨੂੰ ਲਾਓ ਸੰਭਾਲ ਅੱਗੋਂ ਗਰਜੇ ਪੁੱਤਰ ਸ਼ੇਰ ਦੇ
ਅੱਗੋਂ ਗਰਜੇ ਪੁੱਤਰ ਸ਼ੇਰ ਦੇ ਓ ਕਲਗੀ ਧਰ ਦੇ ਨੌ ਨਿਹਾਲ ਅੱਗੋਂ ਗਰਜੇ ਪੁੱਤਰ ਸ਼ੇਰ ਦੇ ਕਲਗੀ ਧਰ ਦੇ ਨੌ ਨਿਹਾਲ ਨਹੀਂ ਓ ਲਾਲਜੀ ਉੱਤੇ ਥੁੱਕ ਦੇ
ਲਾਲਜੀ ਉੱਤੇ ਥੁੱਕ ਦੇ ਜਿੰਨਾ ਸਿੱਖੀ ਰੱਖੀ ਪਾਲ ਤਾਜ ਤਖਤ ਮੋਣੀਆਂ ਬੇਗਮਾ
ਤਖਤ ਮੋਣੀਆਂ ਬੇਗਮਾ ਸਾਡੇ ਸਾਵੇਂ ਤੁਸ ਸਵਾਲ ਡੋਲਣ ਰਿਖੀ ਤਪੀਸਰ ਦੇਵਤੇ
ਰਿਖੀ ਤਪੀਸਰ ਦੇਵਤੇ ਡੋਲੇ ਚਾਹੇ ਧਰਤ ਪਤਾਲ ਡੋਲੇ ਚਾਹੇ ਸੂਰਜ ਚੰਦ ਵੀ
ਡੋਲੇ ਚਾਹੇ ਸੂਰਜ ਚੰਦ ਵੀ ਡੋਲੇ ਭਾਵੇਂ ਡਰਦਾ ਕਾਰ ਪਰ ਨਹੀਂ ਸਿੱਖ ਗੁਰੂ ਦਾ ਡੋਲਦਾ
ਸਿੱਖ ਗੁਰੂ ਦਾ ਡੋਲਦਾ ਜਿਹੜੀ ਜੱਗੋਂ ਵੱਖਰੀ ਪਰ ਨਹੀਂ ਸਿੱਖ ਗੁਰੂ ਦਾ ਡੋਲਦਾ ਜਿਹਦੀ ਜੱਗੋਂ ਵੱਖਰੀ ਚਾਲ ਸ਼ੇਰਾਂ ਵਾਂਗੂ ਜੋੜੇ ਬੁੱਕ ਦੇ
ਸ਼ੇਰਾਂ ਵਾਂਗੂ ਜੋੜੇ ਬੁੱਕ ਦੇ ਕਿਹੜਾ ਮਰਜੋ ਛੱਲੇ ਛਾਲ ਸ਼ੇਰਾਂ ਵਾਂਗੂ ਜੋੜੇ ਬੁੱਕ ਦੇ ਕਿਹੜਾ ਮਰਜੋ ਛੱਲੇ ਚਾਲ ਹਾਕਮ ਕੰਬਣ ਲੱਗ ਪੈ ਜੋਗਿਆ
ਹਾਕਮ ਕੰਬਣ ਲੱਗ ਪੈ ਜੋਗਿਆ ਹਾਕਮ ਕੰਬਣ ਲੱਗ ਪਏ ਜੋਗਿਆ ਤੱਕ ਕੇ ਚਿਹਰੇ ਉੱਤੇ ਜਲਾ ਲਿਓ ਸਭ ਸੰਗਤ ਕਹਿ ਲਿਓ ਵਾਹਿਗੁਰੂ
ਸੂਬਾ ਵਜ਼ੀਰ ਖਾਂ ਨੇ ਆਖਿਆ ਬੱਚਿਓ ਤੁਹਾਡਾ ਕੋਈ ਬਾਕੀ ਨਹੀਂ ਰਿਹਾ ਤੁਹਾਡਾ ਪਿਤਾ ਚਮਕੌਰ ਦੇ ਮੈਦਾਨ ਅੰਦਰ ਅਸੀਂ ਮਾਰ ਲਿਆ ਏ ਤੁਹਾਡੇ ਵੱਡੇ ਭਰਾ ਮਾਰੇ ਜਾ ਚੁੱਕੇ ਨੇ ਅਕਲ ਤੋਂ ਕੰਮ ਲਵੋ ਜ਼ਿੰਦਗੀ ਐਵੇਂ ਅਜਾਈ ਨਾ ਗਵਾਓ ਇਹ ਜ਼ਿੰਦਗੀ ਬਾਰ ਬਾਰ ਹੱਥ ਨਹੀਂ ਆਇਆ ਕਰਦੀ ਸਾਹਿਬਜ਼ਾਦਾ ਨੇ ਆਖਿਆ ਸੂਬਾ ਸਰਹੰਦ ਤੇਰੇ ਕੋਲ ਕੀ ਇਸ ਗੱਲ ਦਾ ਸਬੂਤ ਹੈ ਕਿ ਸਾਡਾ ਪਿਤਾ ਮਾਰਿਆ ਜਾ ਚੁੱਕਾ ਏ ਸੂਬੇ ਨੂੰ ਕੋਈ ਭੁਲੇਖਾ ਨਹੀਂ ਸੀ ਪਰ ਬੱਚਿਆਂ ਨੂੰ ਭੁਲੇਖਾ ਪਾਉਣ ਵਾਸਤੇ ਬਾਬਾ ਸੰਗਤ ਸਿੰਘ ਜਿਸ ਦਾ ਸਿਰ ਕੱਟ ਕੇ ਚਮਕੌਰ ਦੇ ਮੈਦਾਨ ਵਿੱਚੋਂ ਇਹਦੀਆਂ ਫੌਜਾਂ ਨੇ ਲਿਆਂਦਾ ਸੀ ਉਹ ਸੀਸ ਇੱਕ ਥਾਲ ਵਿੱਚ ਰੱਖ ਕੇ ਵਿੱਚ ਫੁੱਲ ਰੱਖ ਕੇ ਸਾਹਿਬਜ਼ਾਦਿਆਂ ਦੇ ਸਾਹਮਣੇ ਲਿਆ ਕੇ ਪੇਸ਼ ਕੀਤਾ ਗਿਆ ਆਖਿਆ ਬੱਚਿਓ ਇਹ ਤੁਹਾਡੇ ਪਿਤਾ ਦਾ ਸੀਸ ਹੈ ਪਰ ਦੁਨੀਆਂ ਅੰਦਰ ਕੋਈ ਐਸਾ ਬੱਚਾ ਨਹੀਂ ਪਿਤਾ ਕਿਸੇ ਵੀ ਹਾਲਤ ਵਿੱਚ ਹੋਵੇ ਕੋਈ ਵੀ ਬੱਚਾ ਆਪਣੇ ਮਾਤਾ ਪਿਤਾ ਨੂੰ ਪਛਾਣਨ ਨਹੀਂ ਰਹਿੰਦਾ ਆਂਦਰਾਂ ਦਾ ਖੂਨ ਦਾ ਰਿਸ਼ਤਾ ਇੱਕ ਇਹੋ ਜਿਹਾ ਹੋਇਆ ਕਰਦਾ ਏ ਸਾਹਿਬਜ਼ਾਦਾ ਨੇ ਆਖਿਆ ਸੂਬਾ ਸਰਹੰਦ ਹਾਕਮਾਂ ਨੂੰ ਕਦੇ ਝੂਠ ਨਹੀਂ ਬੋਲਣਾ ਚਾਹੀਦਾ ਇਹ ਸਾਡੇ ਪਿਤਾ ਦਾ ਸੀਸ ਨਹੀਂ ਇਸ ਬਾਬਾ ਸੰਗਤ ਸਿੰਘ ਦਾ ਸੀਸ ਹੈ ਸਾਡੇ ਪਿਤਾ ਨੂੰ ਮਾਰਨ ਵਾਲਾ ਅੱਜ ਤੱਕ ਸੰਸਾਰ ਵਿੱਚ ਕੋਈ ਪੈਦਾ ਨਹੀਂ ਹੋ ਸਕਿਆ ਇਸ ਚਿਹਰੀ ਅੰਦਰ ਇੱਕ ਸਨਾਟਾ ਛਾ ਗਿਆ ਕਹਿਣ ਲੱਗੇ ਇਸ ਤਰ੍ਹਾਂ ਨਹੀਂ ਮੰਨਣਾ ਇਹਨਾਂ ਨੂੰ ਦੁਬਾਰਾ ਇਹਨਾਂ ਦੀ ਮਾਤਾ ਦੇ ਕੋਲ ਭੇਜ ਦਿੱਤਾ ਜਾਵੇ ਇਹਨਾਂ ਦੀ ਮਾਤਾ ਨੂੰ ਵੀ ਕਹਿਣਾ ਕਿ ਬੱਚਿਆਂ ਨੂੰ ਸਿੱਖਿਆ ਦੇਵੇ ਹੋਸ਼ ਤੋਂ ਕੰਮ ਲਵੇ ਕਿ ਕਹਿ ਦੇਣਾ ਮਾਤਾ ਇਹ ਤੇਰੀ ਅਣਸ ਬਣਸ ਦੀ ਆਖਰੀ ਨਿਸ਼ਾਨੀ ਹਨ ਇਹਨਾਂ ਨੂੰ ਐਸੀ ਸਿੱਖਿਆ ਦੇ ਇਹ ਦੀਨ ਇਸਲਾਮ ਪ੍ਰਵਾਨ ਕਰ ਲੈਣ ਸੋ ਸਾਹਿਬਜ਼ਾਦਿਆਂ ਨੂੰ ਮਾਤਾ ਗੁਜਰੀ ਜੀ ਪਾਸ ਸਰਹੰਦ ਦੇ ਠੰਡੇ ਬੁਰਜ ਅੰਦਰ ਬੰਦ ਕਰ ਦਿੱਤਾ ਗਿਆ ਉਸ ਵੇਲੇ ਠੰਡੇ ਬੁਰਜ ਅੰਦਰ ਜਾ ਕੇ ਜਦੋਂ ਸਾਹਿਬਜ਼ਾਦੇ ਪੁੱਜੇ ਨੇ ਉਸ ਵੇਲੇ ਦਿਨ ਦੀ ਸਾਰੇ ਦਿਨ ਦੀ ਕਾਰਵਾਈ ਸਾਹਿਬਜ਼ਾਦਿਆਂ ਨੇ ਮਾਤਾ ਜੀ ਨੂੰ ਦੱਸਿਆ ਏ ਮਾਤਾ ਨੇ ਆਖਿਆ ਸ਼ਾਬਾਸ਼ ਮੇਰੇ ਬੱਚਿਓ, ਮੈਂ ਤੁਹਾਡੇ ਕੋਲੋਂ ਇਹੋ ਆਸ ਰੱਖਦੀ ਸਾਂ, ਤੁਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹੋ ਜਿਹਨੂੰ ਦੁਨੀਆਂ ਦੀ ਕੋਈ ਤਾਕ ਚੁਕਾ ਨਹੀਂ ਸਕੀ। ਬੇਟਿਓ, ਕੱਲ ਨੂੰ ਹੋਰ ਵੀ ਬਹੁਤ ਵੱਡੇ ਇਮਤਿਹਾਨ ਹੋਣਗੇ, ਬਹੁਤ ਤੁਹਾਡੀਆਂ ਪਰਖਾਂ ਹੋਣਗੀਆਂ, ਲਾਲਚ ਦਿੱਤੇ ਜਾਣਗੇ, ਡਰਾਵੇ ਦਿੱਤੇ ਜਾਣਗੇ, ਪਰ ਕਿਸੇ ਲਾਲਚ ਤੇ ਕਿਸੇ ਧਮਕੀ ਤੇ ਡਰਨਾ ਨਹੀਂ, ਘਬਰਾਉਣਾ ਨਹੀਂ, ਆਪਣੇ ਸਿੱਖੀ ਸਰੂਪ ਨੂੰ ਸਦਾ ਵਾਸਤੇ ਕਾਇਮ ਰੱਖਣਾ ਏ। ਠੰਡੇ ਬੁਰਜ ਅੰਦਰ ਮਾਤਾ ਗੁਜਰੀ ਜੀ ਤੇ ਬੱਚਿਆਂ ਨੂੰ ਬੰਦ ਕੀਤਾ ਗਿਆ ਏ। ਉਹ ਠੰਡਾ ਬੁਰਜ ਜਿਹਦੇ ਵਿੱਚ ਗਰਮੀਆਂ ਵਿੱਚ ਵੀ ਠੰਡ ਮਹਿਸੂਸ ਹੋਇਆ ਕਰਦੀ ਸੀ, ਤੁਸੀਂ ਅੰਦਾਜ਼ਾ ਲਗਾ ਸਕਦੇ ਹੋ। ਪੋਹ ਦੀਆਂ ਕੱਕਰ ਭਿੰਨੀਆਂ ਰਾਤਾਂ ਹੋਣ, ਕੋਲ ਕੋਈ ਗਰਮ ਚੀਜ਼ ਨਾ ਹੋਵੇ, ਖਾਣ ਵਾਸਤੇ ਕੋਈ ਗਰਮ ਕੱਪੜਾ ਨਾ ਹੋਵੇ, 6 ਸਾਲ ਤੇ 8 ਸਾਲ ਦੀਆਂ ਮਾਸੂਮ ਜਿੰਦਾਂ ਬੱਚੇ ਹੋਣ, ਇੱਕ ਪਾਸੇ ਲਗਭਗ 81 ਸਾਲ ਦੀ ਬਿਰਧ ਮਾਤਾ ਹੋਵੇ, ਕਿਸ ਢੰਗ ਨਾਲ ਉਹ ਬਿਪਤਾ ਦੀਆਂ ਘੜੀਆਂ ਮਾਤਾ ਗੁਜਰੀ ਜੀ ਨੇ ਤੇ ਸਾਹਿਬਜ਼ਾਦਿਆਂ ਨੇ ਗੁਜ਼ਾਰੀਆਂ ਹੋਣਗੀਆਂ। ਇੱਕ ਦੁਨੀਆਂ ਦੀ ਅਨੋਖੀ ਮਾਂ ਮਾਤਾ ਗੁਜਰੀ ਹੀ ਹੋ ਸਕਦੀ ਹੈ। ਦਿਨ ਚੜੇ ਆਏ, ਸਿਪਾਹੀ ਫਿਰ ਲੈਣ ਵਾਸਤੇ ਆਏ ਨੇ, ਆਖਿਆ ਮਾਤਾ ਕੀ ਤੂੰ ਆਪਣੇ ਬੱਚਿਆਂ ਨੂੰ ਸਮਝਾ ਲਿਆ ਏ? ਮਾਤਾ ਨੇ ਆਖਿਆ ਹਾਂ, ਮੈਂ ਆਪਣੇ ਬੱਚਿਆਂ ਨੂੰ ਪੂਰੀ ਤਰ੍ਹਾਂ ਸਮਝਾ ਲਿਆ ਏ ਤੇ ਮੈਨੂੰ ਪੱਕਾ ਵਿਸ਼ਵਾਸ ਹੈ ਮੇਰੇ ਇਸ ਸਿੱਖਿਆ ਤੋਂ ਇੱਕ ਇੰਚ ਵੀ ਮੇਰੇ ਬੱਚੇ ਪਿੱਛੇ ਨਹੀਂ ਹਟਣਗੇ। ਸੋ ਤੁਰਨ ਲੱਗੇ ਨੇ, ਆਪਣੇ ਬੱਚਿਆਂ ਨੂੰ ਤਿਆਰ ਕਰਕੇ, ਉਹਨਾਂ ਦੇ ਮੁਖੜੇ ਧੋ ਕੇ, ਦਸਤਾਰੇ ਸਜਾ ਕੇ, ਮਾਤਾ ਗੁਜਰੀ ਜੀ ਆਪਣੇ ਬੱਚਿਆਂ ਨੂੰ ਇੱਕ ਸਿੱਖਿਆ ਦੇ ਕੇ ਜਿਵੇਂ ਤੋਰ ਰਹੇ ਨੇ। ਉਸ ਵੇਲੇ ਦੀ ਕਹਾਣੀ ਜੋਗੀ ਕਵੀਸ਼ਰ ਦਾ ਜਥਾ ਗੁਰਮੁਖ ਸਿੰਘ ਐਮਏ, ਕਸ਼ਮੀਰ ਸਿੰਘ ਕੋਮਲ ਤੇ ਸੁਲੱਖਣ ਸਿੰਘ ਰਿਆੜ ਇਹ ਬੇਨਤੀ ਕਰਦੇ ਨੇ।
ਕਾਗ ਕਫੂਰ ਨਹੀਂ ਚੱਖਦੇ ਹੰਸ ਨਾ ਡੱਡੀਆਂ ਖਾਣ, ਬਾਜ ਨਾ ਚੀਣਾ ਚੁਗਣਗੇ, ਨਿਕਲ ਜਾਣ ਚਾਹੇ ਪ੍ਰਾਣ।
ਸਿੱਖੀ ਸਿਦਕ ਨਭਾਉਣਾ ਦੇ ਲਾਡ ਲਿਓ ਹੱਸ, ਸਿੱਖੀ ਸਿਦਕ ਨਭਾਉਣਾ ਦੇ ਲਾਡ ਲਿਓ ਹੱਸ, ਸਿੱਖੀ ਸਿਦਕ ਨਭਾਉਣਾ ਦੇ ਲਾਡ ਲਿਓ। ਲਾਲਾ ਨੂੰ ਛਾਤੀ ਨਾਲ ਲਾ ਕੇ ਦਿੰਦੀ ਮਾਤਾ ਸਿੱਖਿਆ,
ਲਾਲਾ ਨੂੰ ਛਾਤੀ ਨਾਲ ਲਾ ਕੇ ਦਿੰਦੀ ਮਾਤਾ ਸਿੱਖਿਆ।
ਸਿੱਖੀ ਦੀ ਮੰਜ਼ਿਲ ਦੀ ਬੇਟਾ ਹੁੰਦੀ ਕਠਿਨ ਪਰਖਿਆ,
ਸਿੱਖੀ ਦੀ ਮੰਜ਼ਿਲ ਦੀ ਬੇਟਾ ਹੁੰਦੀ ਕਠਿਨ ਪਰਖਿਆ।
ਪਿਓ ਦਾ ਦੇ ਦੀ ਉਜਲੀ ਪੱਗ ਨੂੰ, ਪਿਓ ਦਾ ਦੇ ਦੀ ਉਜਲੀ ਪੱਗ ਨੂੰ ਦਾਗ ਨਾ ਕਿਧਰੇ ਲਾਉਣਾ ਦੇ
ਲਾਡ ਲਿਓ ਹੱਸ, ਸਿੱਖੀ ਸਿਦਕ ਨਭਾਉਣਾ ਦੇ ਲਾਡ ਲਿਓ ਹੱਸ, ਸਿੱਖੀ ਸਿਦਕ ਨਭਾਉਣਾ ਦੇ ਲਾਡ ਲਿਓ।
ਸੁੰਦਰ ਮੈਲ ਕੀਮਤੀ ਹੀਰੇ ਮਨ ਮੋਣੀਆਂ ਹੀਰਾ,
ਸੁੰਦਰ ਮੈਲ ਕੀਮਤੀ ਹੀਰੇ ਮਨ ਮੋਣੀਆਂ ਹੀਰਾ,
ਰਾਜ ਭਾਗ ਦੇ ਲਾਲਚ ਪਾਵੇ ਦੇਵਣ ਲੱਖ ਜਗੀਰਾ,
ਲਾਲ ਭਾਗ ਦੇ ਲਾਲਚ ਪਾਵੇ ਦੇਵਣ ਲੱਖ ਜਗੀਰਾ,
ਕਿਤਨੇ ਜਾਲ ਵਿਛਾਵਣ ਪਾਵੇ, ਕਿਤਨੇ ਜਾਲ ਵਿਛਾਵਣ ਪਾਵੇ ਠੁੱਡੇ ਨਾਲ ਠਕਰਾਉਣਾ ਦੇ
ਲਾਡ ਲਿਓ ਹੱਸ, ਸਿੱਖੀ ਸਿਦਕ ਨਭਾਉਣਾ ਦੇ ਲਾਡ ਲਿਓ ਹੱਸ, ਸਿੱਖੀ ਸਿਦਕ ਨਭਾਉਣਾ ਦੇ ਲਾਡ ਲਿਓ।
ਯਾਦ ਰੱਖਣਾ ਪੰਜਵੇਂ ਗੁਰ ਦਾ ਦੇਗਾਂ ਦੇ ਵਿੱਚ ਕਰਨਾ,
ਯਾਦ ਰੱਖਣਾ ਪੰਜਵੇਂ ਗੁਰ ਦਾ ਦੇਗਾਂ ਦੇ ਵਿੱਚ ਕਰਨਾ,
ਸ੍ਰੀ ਗੁਰੂ ਤੇਗ ਬਹਾਦਰ ਵਾਂਗੂ ਬਣ ਪਰਵਾਨੇ ਸੜਨਾ,
ਸ੍ਰੀ ਗੁਰੂ ਤੇਗ ਬਹਾਦਰ ਵਾਂਗੂ ਬਣ ਪਰਵਾਨੇ ਸੜਨਾ।
ਕੁਰਬਾਨੀ ਦੀ ਗੁੜਤੀ ਦਿੱਤੀ, ਕੁਰਬਾਨੀ ਦੀ ਗੁੜਤੀ ਦਿੱਤੀ ਸਬਕ ਨਾ ਕਿਤੇ ਪਲਾਉਣਾ ਦੇ
ਲਾਡ ਲਿਓ ਹੱਸ, ਸਿੱਖੀ ਸਿਦਕ ਨਭਾਉਣਾ ਦੇ ਲਾਡ ਲਿਓ ਹੱਸ, ਸਿੱਖੀ ਸਿਦਕ ਨਭਾਉਣਾ ਦੇ ਲਾਡ ਲਿਓ।
ਮਨਸੂਰਾਂ ਨੂੰ ਸੱਚ ਵਾਸਤੇ ਪੈਂਦਾ ਸੂਲੀ ਚੜਨਾ,
ਮਨਸੂਰਾਂ ਨੂੰ ਸੱਚ ਵਾਸਤੇ ਪੈਂਦਾ ਸੂਲੀ ਚੜਨਾ,
ਸੂਰਜ ਸਾਵੇਂ ਬੱਦਲ ਪਾਪਾਂ ਨੇ ਕੀ ਖੜਨਾ,
ਸਜਦੇ ਸੂਰਜ ਸਾਵੇਂ ਬੱਦਲ ਪਾਪਾਂ ਨੇ ਕੀ ਖੜਨਾ,
ਹੋ ਜੋ ਪ੍ਰਜਾ ਪੁਰਜਾ ਭਾਵੇਂ, ਹੋ ਜੋ ਪ੍ਰਜਾ ਪੁਰਜਾ ਭਾਵੇਂ ਸਿਰ ਨਾ ਕਦੇ ਚੁਕਾਉਣਾ ਦੇ
ਲਾਡ ਲਿਓ ਹੱਸ, ਸਿੱਖੀ ਸਿਦਕ ਨਭਾਉਣਾ ਦੇ ਲਾਡ ਲਿਓ ਹੱਸ, ਸਿੱਖੀ ਸਿਦਕ ਨਭਾਉਣਾ ਦੇ ਲਾਡ ਲਿਓ।
ਬਾਲ ਅਨਾਣੇ ਪੁੱਤਰ ਕਲਗੀ ਸ਼ੇਰਨੀ ਵੇਖੇ ਗਿੱਦੜਾਂ ਕੋਲੋਂ ਡਰਦੇ,
ਸ਼ੇਰਾਂ ਦੇ ਪੁੱਤਰ ਨੀ ਵੇਖੇ ਗਿੱਦੜਾਂ ਕੋਲੋਂ ਡਰਦੇ,
ਪਰਬਤ ਵਰਗੇ ਜਿਗਰੇ ਰੱਖ ਕੇ, ਪਰਬਤ ਵਰਗੇ ਜਿਗਰੇ ਰੱਖ ਕੇ ਜ਼ੁਲਮ ਨਾਲ ਟਕਰਾਉਣਾ ਜੇ
ਲਾਡ ਲਿਓ ਹੱਸ ਸਿੱਖੀ ਸਿਰਕ ਨਵਾਉਣਾ ਜੇ, ਲਾਡ ਲਿਓ ਹੱਸ ਸਿੱਖੀ ਸਿਰਕ ਨਵਾਉਣਾ ਜੇ, ਲਾਡ ਲਿਓ
ਮੱਖੀਆਂ ਡਿੱਗਣ ਜੂਠ ਦੇ ਉੱਤੇ ਸੂਰ ਵੀਰ ਨਹੀਂ ਥੁੱਕਦੇ,
ਮੱਖੀਆਂ ਡਿੱਗਣ ਜੂਠ ਦੇ ਉੱਤੇ ਸੂਰ ਵੀਰ ਨਹੀਂ ਥੁੱਕਦੇ,
ਪਾਣੀ ਵਿੱਚ ਤੂਫਾਨਾ ਨਹੀਂ ਰੋਕਿਆਂ ਰੁਕਦੇ,
ਸਜਦੇ ਪਾਣੀ ਵਿੱਚ ਤੂਫਾਨਾ ਨਹੀਂ ਰੋਕਿਆਂ ਰੁਕਦੇ,
ਕਲਗੀ ਤਰਦਾ ਖੂਨ ਕੀਮਤੀ, ਕਲਗੀ ਤਰਦਾ ਖੂਨ ਕੀਮਤੀ ਜੁਗਾਂ ਤੱਕ ਛਨਾਉਣਾ ਜੇ
ਲਾਡ ਲਿਓ ਹੱਸ ਸਿੱਖੀ ਸਿਰਕ ਨਵਾਉਣਾ ਜੇ, ਲਾਡ ਲਿਓ ਹੱਸ ਸਿੱਖੀ ਸਿਰਕ ਨਵਾਉਣਾ ਜੇ, ਲਾਡ ਲਿਓ
ਧਰਤੀ ਸਿੰਜਣ ਦੇ ਲਈ ਖੂਨ ਪਵਿੱਤਰ ਡੁੱਲੇ,
ਬੰਜਰ ਧਰਤੀ ਸਿੰਜਣ ਦੇ ਲਈ ਖੂਨ ਪਵਿੱਤਰ ਡੁੱਲੇ,
ਜਿੱਥੇ ਫਿਰ ਸ਼ਹੀਦਾਂ ਦੇ ਲੱਗਣ ਝੰਡਾ ਆਜ਼ਾਦੀ ਝੁੱਲੇ,
ਜਿੱਥੇ ਸਿਰ ਸ਼ਹੀਦਾਂ ਦੇ ਲੱਗਣ ਝੰਡਾ ਆਜ਼ਾਦੀ ਝੁੱਲੇ,
ਗੁਰਮੁਖ ਬਣ ਕੋਮਲ ਸਰਦਾਰੋ, ਗੁਰਮੁਖ ਬਣ ਕੋਮਲ ਸਰਦਾਰੋ ਰਸਤਾ ਨਵਾਂ ਵਿਖਾਉਣਾ ਦੇ
ਲਾਡ ਲਿਓ ਹੱਸ ਸਿੱਖੀ ਸਿਰਕ ਨਵਾਉਣਾ ਦੇ, ਲਾਡ ਲਿਓ ਹੱਸ ਸਿੱਖੀ ਸਿਰਕ ਨਵਾਉਣਾ ਦੇ, ਲਾਡ ਲਿਓ
ਮਾਤਾ ਦੀ ਸਿੱਖਿਆ ਲੈ ਕੇ ਸਾਹਿਬਜ਼ਾਦੇ ਪੁੱਜੇ ਨੇ ਕਚਹਿਰੀ ਅੰਦਰ, ਉਹਨਾਂ ਦੋਵਾਂ ਮਰਦ ਬਹਾਦਰਾਂ ਨੇ ਆਹਮੋ ਸਾਹਮਣੇ ਹੋ ਕੇ ਆਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਣ ਕੇ ਸੂਬਾ ਹੈਰਾਨ ਰਹਿ ਗਿਆ, ਉਹ ਗੱਲਾਂ ਦੁਹਰਾਈਆਂ ਗਈਆਂ, ਲਾਲਚ ਦਿੱਤੇ ਗਏ, ਡਰਾਵੇ ਦਿੱਤੇ ਗਏ, ਪਰ ਸਾਹਿਬਜ਼ਾਦੇ ਡੋਲੇ ਨਹੀਂ, ਘਬਰਾਏ ਨਹੀਂ, ਇੱਕੋ ਜਵਾਬ ਦਿੱਤਾ ਸੂਬਾ ਸਰਹੰਦ, ਬਹੁਤਾ ਕੁਝ ਕਹਿਣ ਦੀ ਲੋੜ ਨਹੀਂ, ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹਾਂ, ਇਹ ਸਿਰ ਕੱਟਿਆ ਤਾਂ ਜਾ ਸਕਦਾ ਏ ਪਰ ਕਿਸੇ ਜੁਰਮਾਨੇ ਦੇ ਅੱਗੇ ਚੁੱਗ ਨਹੀਂ ਸਕਦਾ। ਉਹਨਾਂ ਸਾਹਿਬਜ਼ਾਦਿਆਂ ਨੇ ਜੋ ਇੱਕ ਜਵਾਬ ਦਿੱਤਾ ਏ, ਮੇਰੇ ਸਾਥੀ ਕਸ਼ਮੀਰ ਸਿੰਘ ਕੋਮਲ ਇੱਕ ਸ਼ੇਰ ਦੇ ਰਾਹੀਂ ਉਹਨਾਂ ਬੱਚਿਆਂ ਦਾ ਮੂੰਹ ਤੋੜਵਾਂ ਜਵਾਬ ਜੋ ਸੂਬੇ ਦੀ ਕਚਹਿਰੀ ਅੰਦਰ ਦੇ ਰਹੇ ਨੇ, ਇਹ ਬੇਨਤੀ ਕੀਤੀ ਜਾ ਰਹੀ ਹੈ।
ਸਤਿਗੁਰੂ ਤੇਗ ਬਹਾਦਰ ਦੀ ਅਣਸ ਵਾਲਾ, ਖੂਨ ਸਾਡੀਆਂ ਰਗਾਂ ਚੋਂ ਸੁੱਕਣਾ ਨਹੀਂ, ਮੋ ਮਮਤਾ ਦੀਆਂ ਪਾਲੋ ਲੱਖ ਤੰਦਾਂ, ਜਜ਼ਬਾ ਅਣਖ ਦਾ ਕਦੇ ਵੀ ਰੁਕਣਾ ਨਹੀਂ,
ਜਦੋਂ ਸਾਹਿਬਜ਼ਾਦੇ ਇਹ ਨਹੀਂ ਮੰਨੇ, ਇਹ ਫੈਸਲਾ ਕੀਤਾ ਗਿਆ ਕਿ ਇਹਨਾਂ ਬੱਚਿਆਂ ਨੂੰ ਖਤਮ ਕੀਤਾ ਜਾਵੇ, ਫਿਰ ਸਵਾਲ ਪੈਦਾ ਹੁੰਦਾ ਏ ਇਹਨਾਂ ਬੱਚਿਆਂ ਨੂੰ ਕੌਣ ਕਤਲ ਕਰੇ। ਉਸ ਵੇਲੇ ਇਸ ਕਚਹਿਰੀ ਅੰਦਰ ਸ਼ੇਰ ਖਾਨ ਮਲੇਰ ਕੋਟਲੇ ਵਾਲਾ ਖੜਾ ਸੀ। ਸੂਬਾ ਸਰਹੰਦ ਨੇ ਆਖਿਆ, ਉਹ ਸ਼ੇਰ ਖਾਨ, ਤੇਰਾ ਭਰਾ ਨਾਰ ਖਾਨ ਗੁਰੂ ਗੋਬਿੰਦ ਸਿੰਘ ਨੇ ਚਮਕੌਰ ਦੇ ਮੈਦਾਨ ਅੰਦਰ ਮਾਰਿਆ ਏ, ਇਹਨਾਂ ਬੱਚਿਆਂ ਨੂੰ ਮਾਰ ਕੇ ਆਪਣੇ ਭਰਾ ਦੀ ਮੌਤ ਦਾ ਬਦਲਾ ਲੈ ਲੈ। ਭਰਾਵੋ, ਕਦੇ ਕੌਮ ਕਦੀ ਸਮੁੱਚੀ ਮਾੜੀ ਨਹੀਂ ਹੁੰਦੀ, ਕੌਮਾਂ ਵਿੱਚ ਚੰਗੇ ਮੰਦੇ ਬੰਦੇ ਪੈਦਾ ਹੁੰਦੇ ਨੇ, ਚੰਗੇ ਬੰਦੇ ਕੌਮਾਂ ਦਾ ਨਾਂ ਚਮਕਾ ਦਿਆ ਕਰਦੇ ਨੇ ਤੇ ਮਾੜੇ ਬੰਦੇ ਕੌਮਾਂ ਦੇ ਮੱਥੇ ਤੇ ਕਲੰਕ ਦਾ ਟਿੱਕਾ ਲਾ ਦਿਆ ਕਰਦੇ ਨੇ। ਉਹ ਮਤੀ ਦਾਸ ਵੀ ਇੱਕ ਪੰਡਿਤ ਸੀ ਜਿਹਨੇ ਮਹਾਨ ਸ਼ਹਾਦਤ ਦਿੱਤੀ ਹੈ। ਭਾਈ ਦਿਆਲਾ ਵੀ ਪੰਡਿਤ ਸੀ ਜੋ ਦੇਗ ਵਿੱਚ ਉੱਬਲ ਗਿਆ ਪਰ ਸਿੱਖੀ ਸਿਰਕ ਨਿਭਾ ਗਿਆ। ਪਰ ਇਹਦੇ ਨਾਲ ਜੇ ਗੰਗੂ ਬ੍ਰਾਹਮਣ ਨੇ ਪਾਪ ਕੀਤਾ ਏ ਤੇ ਸਾਰੀ ਪੰਡਿਤ ਕੌਮ ਕਦੇ ਮਾੜਾ ਨਹੀਂ ਹੋ ਸਕਦੀ। ਇਸੇ ਤਰ੍ਹਾਂ ਸਾਰੇ ਮੁਸਲਮਾਨ ਮਾੜੇ ਨਹੀਂ ਹੁੰਦੇ। ਇੱਕ ਸੱਚਾ ਮੁਸਲਮਾਨ ਸ਼ੇਰ ਖਾਨ ਸੀ, ਉਹ ਕਚਹਿਰੀ ਵਿੱਚ ਆਇਆ, ਆਖਿਆ ਸੂਬਾ ਸਰਹੰਦ, ਜੇ ਕਦੇ ਗੁਰੂ ਗੋਬਿੰਦ ਸਿੰਘ ਮੇਰੇ ਸਾਹਮਣੇ ਆਵੇ, ਉਹ ਇੱਕ ਮਰਦ ਸੀ, ਮੇਰਾ ਭਰਾ ਨੂੰ ਫੜਨ ਗਿਆ, ਮਾਰਨ ਗਿਆ, ਮਾਰਿਆ ਜਾ ਚੁੱਕਾ ਏ, ਮੈਂ ਗੁਰੂ ਗੋਬਿੰਦ ਸਿੰਘ ਨੂੰ ਮਾਰ ਲਵਾਂ ਜਾਂ ਆਪ ਮਰ ਜਾਵਾਂ, ਪਰ ਇਹ ਕੁਰਾਨ ਸ਼ਰੀਫ ਵਿੱਚ ਨਹੀਂ ਲਿਖਿਆ ਕਿ ਕਿਤੇ ਮਸੂਮ ਬੱਚੇ ਤੇ ਵਾਰ ਕੀਤਾ ਜਾਵੇ। ਇਹ ਦੋਧੇ ਦੰਦ ਨੇ, ਬੇਦੋਸ਼ ਬੱਚੇ ਨੇ, ਇਹਨਾਂ ਤੇ ਵਾਰ ਕਰਨ ਵਾਲਾ ਸੱਚਾ ਮੁਸਲਮਾਨ ਮੋਮਨ ਨਹੀਂ ਹੋ ਸਕਦਾ। ਸੋ ਮੇਰੀ ਰਾਏ ਹੈ ਕਿ ਇਹਨਾਂ ਬੱਚਿਆਂ ਨੂੰ ਛੱਡ ਦਿੱਤਾ ਜਾਵੇ। ਉਸ ਪਰੀ ਹੋਈ ਕਚਹਿਰੀ ਅੰਦਰ ਇੱਕ ਸੱਚ ਦਾ ਢੰਡੋਰਾ, ਸੱਚੀ ਗੱਲ ਆਹ ਦਾ ਨਾਰਾ
ਜਿਵੇਂ ਸ਼ੇਰ ਖਾਨ ਮਲੇਰਕੋਟਲ ਵਾਲੇ ਪਠਾਨ ਨੇ ਮਾਰਿਆ, ਉਸ ਵੇਲੇ ਦੀ ਕਹਾਣੀ ਇਹ ਸ਼ਬਦ ਰਾਹੀਂ ਹੇ ਇਉਂ ਬੇਨਤੀ ਕੀਤੀ ਜਾ ਰਹੀ ਹੈ।
ਸੂਰਾ ਸੋ ਪਹਿਚਾਨਿਆ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ।
ਕਹਿੰਦਾ ਖਾਨ ਮਲੇਰੀਆ ਗੱਲ ਸੁਣ ਲੈ ਖਾਨਾ, ਕਾਪੂ ਆਨਾ ਮਾਰਨਾ ਨਿਰਦੋਸ਼ੀਆਂ ਜਾਨਾ।
ਜਿੰਦੀ ਟਹਿ ਜਾਣੀ ਢੇਰੀ, ਬਾਲ ਮਾਰਨੇ ਸੂਬਿਆ ਏ ਪੁੱਲ ਹੈ ਤੇਰੀ।
ਤਾਕਤ ਹੈ ਤਾਂ ਗੁਰੂ ਨਾਲ ਗੱਲ ਕਰਕੇ ਵੇਖੋ, ਵੈਰੀ ਤੇ ਵੀ ਤਰਸ ਦਾ ਦਮ ਭਰ ਕੇ ਵੇਖੋ।
ਨਿਰਦੋਸ਼ ਨੇ ਗੱਲ ਝੂਠ ਨੀ ਮੇਰੀ, ਬਾਲ ਮਾਰਨੇ ਸੂਬਿਆ ਏ ਪੁੱਲ ਹੈ ਤੇਰੀ।
ਗੋਬਿੰਦ ਸਿੰਘ ਦਲੇਰ ਨਾਲ ਤੂੰ ਵੇਖਿਆ ਲੜਕੇ, ਗੁੱਸਾ ਖਾ ਕੇ ਜਿੰਨਾ ਤੇ ਜਾਂਦਾ ਰੂੰ ਚੜ ਕੇ।
ਨਾ ਪਾਵੇ ਖੁਦਾ ਨੂੰ ਤਨ ਖਾਗ ਦੀ ਢੇਰੀ, ਬਾਲ ਮਾਰਨੇ ਸੂਬਿਆ ਏ ਪੁੱਲ ਹੈ ਤੇਰੀ।
ਚੰਦ ਤੋਂ ਸੋਹਣੇ ਮੁਖੜੇ ਮੁਖੜੇ ਜੂਸ ਵਧੇ ਸਾਨੀ, ਬਾਜਾਂ ਵਾਲੇ ਗੁਰੂ ਦੀ ਦੇ ਰਹਿਣ ਨਿਸ਼ਾਨੀ। ਮਰੇ ਨਾ ਗੋਬਿੰਦ ਦੀ ਮਾਤਾ, ਸਿੱਧਾ ਨਾਲ ਖੁਦਾ ਦੇ ਜਿੰਨਾ ਦਾ ਨਾਤਾ।
ਉਸ ਮਰਦ ਨਾਲ ਲੜਨ ਦੀ ਨਾ ਰਹੀ ਦਲੇਰੀ, ਬਾਲ ਮਾਰਨੇ ਸੂਬਿਆ ਏ ਪੁੱਲ ਹੈ ਤੇਰੀ।
ਜੀਤਾ ਮਾਂ ਦੇ ਲਾਲੇ ਲਾਲੇ ਲਾਲਾਂ ਤੋਂ ਸੋਹਣੇ, ਹੱਸਦੇ ਫੁੱਲ ਗੁਲਾਬ ਦੇ ਹੋਣੀ ਨੂੰ ਮੋਹਣੇ। ਕਲੰਕਤ ਕਰਨਾ ਕੌਮ ਨੂੰ ਕੰਮ ਕਰਕੇ ਖੋਟੇ।
ਹੁਕਮ ਰਿਹਾਈ ਦਾ ਕਿਉਂ ਲਾਉਣਾ ਦੇਰੀ, ਬਾਲ ਮਾਰਨੇ ਸੂਬਿਆ ਏ ਪੁੱਲ ਹੈ ਤੇਰੀ।
ਸਾਰੇ ਭਾਰਤ ਵਰਸ਼ ਤੂੰ ਜੇ ਸ਼ਾਬਾ ਲੈਣੀ, ਸਦਾ ਹੱਥਾਂ ਵਿੱਚ ਹਾਕਮਾਂ ਤਾਕਤ ਨਹੀਂ ਰਹਿਣੀ। ਜਦੋਂ ਇਹ ਨਾਰਾ ਮਾਰਿਆ ਗਿਆ, ਹੁਕਮ ਹੋਇਆ ਕਿ ਹੋਰ ਕੋਈ ਬੰਦਾ ਕਿਹੜਾ ਹੈ ਜੋ ਇਹਨਾਂ ਨੂੰ ਕਤਲ ਕਰ ਸਕਦਾ ਹੈ, ਉਸ ਵੇਲੇ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਦੋ ਜਲਾਦ ਸਨ। ਇਹਨਾਂ ਨੇ ਬੇਨਤੀ ਕੀਤੀ ਜੇ ਇੱਕ ਸਾਡਾ ਸੰਗੀਨ ਮੁਕਦਮਾ ਜੋ ਚੱਲ ਰਿਹਾ ਹੈ ਇਹਨੂੰ ਵਾਪਸ ਲੈ ਲਿਆ ਜਾਵੇ, ਅਸੀਂ ਇਹਨਾਂ ਬੱਚਿਆਂ ਨੂੰ ਕਤਲ ਕਰ ਸਕਦੇ ਹਾਂ। ਪਰ ਇਸ ਤੋਂ ਪਹਿਲਾਂ ਜਦੋਂ ਸੂਬੇ ਦੇ ਕਹਿਣ ਤੇ ਸ਼ੇਰ ਖਾਨ ਨੇ ਇੱਕ ਬੇਨਤੀ ਕੀਤੀ ਸੀ, ਇਹਦੇ ਨਾਲ ਇੱਕ ਹੋਰ ਵੀ ਘਟਨਾ ਵਾਪਰੀ ਸੀ। ਬੇਗਮਾਂ ਨੇ ਇੱਕ ਚਿੱਠੀ ਲਿਖ ਕੇ ਭੇਜੀ ਸੀ ਕਿ ਪਹਿਲਾਂ ਸਾਹਿਬਜ਼ਾਦਿਆਂ ਦੇ ਸਾਨੂੰ ਦਰਸ਼ਨ ਕਰਵਾਏ ਜਾਣ। ਜਦੋਂ ਬੇਗਮਾਂ ਨੇ ਇਹਨਾਂ ਬੱਚਿਆਂ ਦੇ ਦਰਸ਼ਨ ਕੀਤੇ ਨੇ, ਮਨ ਮੋਇਆ ਗਿਆ, ਕਿਉਂਕਿ ਮਾਂ ਦੀ ਮਮਤਾ ਬੜੀ ਕੋਮਲ ਹੋਇਆ ਕਰਦੀ ਹੈ, ਮਾਂ ਦਾ ਦਿਲ ਬੜਾ ਨਰਮ ਹੋਇਆ ਕਰਦਾ ਹੈ। ਇਹਨਾਂ ਭੋਲੀਆਂ ਭਾਲੀਆਂ ਸ਼ਕਲਾਂ ਵੇਖ ਕੇ ਇਹਨਾਂ ਨੇ ਇੱਕ ਦਰਖਾਸਤ ਲਿਖੀ ਹੈ ਕਿ ਸਾਡੀ ਬੇਨਤੀ ਹੈ ਕਿ ਇਹਨਾਂ ਬੱਚਿਆਂ ਨੂੰ ਛੱਡ ਦਿੱਤਾ ਜਾਵੇ। ਇਹਨਾਂ ਦੋਹਾਂ ਘਟਨਾਵਾਂ ਕਰਕੇ ਸੂਬੇ ਦਾ ਮਨ ਕੁਝ ਪਸੀਜ ਗਿਆ, ਪਰ ਉੱਥੇ ਸਾਡਾ ਇੱਕ ਆਪਣਾ ਖੜਾ ਸੀ ਸੁੱਚਾ ਆਨੰਦ। ਉਹਨੇ ਆਖਿਆ, ਸੂਬਾ ਸਾਹਿਬ, ਜੇ ਤੁਹਾਡਾ ਹੁਕਮ ਹੋਵੇ ਇੱਕ ਮਿੰਟ ਇਹਨਾਂ ਬੱਚਿਆਂ ਨਾਲ ਗੱਲ ਕਰ ਲਈ ਜਾਵੇ। ਸੋ ਆਗਿਆ ਮਿਲੀ ਹੈ। ਇਹ ਸੁੱਚਾ ਆਨੰਦ ਨੇ ਆਖਿਆ, ਬੱਚਿਓ, ਜੇ ਤੁਹਾਨੂੰ ਛੱਡ ਦਿੱਤਾ ਗਿਆ ਤਾਂ ਤੁਸੀਂ ਕੀ ਕਰੋਗੇ? ਬਾਬਾ ਜ਼ੋਰਾਵਰ ਸਿੰਘ ਨੇ ਆਖਿਆ, ਅਸੀਂ ਜੰਗਲਾਂ ਵਿੱਚ ਜਾਵਾਂਗੇ, ਆਪਣੇ ਵੀਰਾਂ ਦੀ ਭਾਲ ਕਰਾਂਗੇ, ਇੱਕ ਫੌਜ ਤਿਆਰ ਕਰਾਂਗੇ, ਘੋੜੇ ਸ਼ਸਤਰ ਖਰੀਦਾਂਗੇ, ਇਹ ਜਾਬਰ ਸਰਕਾਰ ਦਾ ਉਹਨਾਂ ਚਿਰ ਮੁਕਾਬਲਾ ਕਰਦੇ ਰਹਾਂਗੇ ਜਿੰਨਾ ਚਿਰ ਇਹ ਸਰਕਾਰ ਜਬਰ ਤੋਂ ਬਾਜ ਨਹੀਂ ਆਉਂਦੀ। ਸੁੱਚਾ ਆਨੰਦ ਨੇ ਆਖਿਆ, ਛੱਡ ਲਓ, ਇਹ ਸੱਪਾਂ ਦੇ ਪੁੱਤ ਨੇ, ਸੱਪਾਂ ਦੇ ਪੁੱਤ ਕਦੇ ਮਿੱਤ ਨਹੀਂ ਬਣਿਆ ਕਰਦੇ। ਇਹ ਗੁਰੂ ਗੋਬਿੰਦ ਸਿੰਘ ਨੇ ਸ਼ਾਹੀ ਨੂੰ ਵਕਤ ਪਾ ਛੱਡਿਆ ਏ, ਜੇ ਕਿਤੇ ਦੋ ਗੋਬਿੰਦ ਸਿੰਘ ਪੜ ਗਏ ਇਹ ਦਿੱਲੀ ਦਾ ਤਖਤਾ ਉਲਟਾ ਦੇਣਗੇ।
ਸੋ ਇੱਕ ਵਾਰ ਫਿਰ ਸੋਚਿਆ ਗਿਆ ਕਿ ਜੇ ਐਸੀ ਗੱਲ ਹੈ ਤਾਂ ਫਿਰ ਇਹਨਾਂ ਨੂੰ ਖਤਮ ਕਰ ਦਿੱਤਾ ਜਾਵੇ। ਫਿਰ ਹੁਕਮ ਹੋਇਆ ਕੌਣ ਇਹਨਾਂ ਨੂੰ ਖਤਮ ਕਰੇ, ਸ਼ਾਹਛਲ ਖਾਂ ਬਾਦਸ਼ਲ ਖਾਂ ਇਹਨਾਂ ਜਲਾਦਾਂ ਤੋਂ ਕਹਿਣ ਤੋਂ ਪਹਿਲਾਂ ਇੱਕ ਹੋਰ ਘਟਨਾ ਜੋ ਇਤਿਹਾਸ ਵਿੱਚ ਆਉਂਦੀ ਹੈ। ਵੈਸੇ ਪੁਰਾਤਨ ਇਤਿਹਾਸ ਜਿਹੜੇ ਪੁਰਾਣੇ ਹਨ, ਸਮਕਾਲੀ ਇਤਿਹਾਸਕਾਰ ਹਨ ਗੁਰੂ ਗੋਬਿੰਦ ਸਿੰਘ ਤੋਂ ਬਾਅਦ, ਉਹਨਾਂ ਨੇ ਕਿਸੇ ਨੇ ਵੀ ਨੀਹਾਂ ਵਿੱਚ ਚਿਣ ਦੀ ਕਹਾਣੀ ਨਹੀਂ ਲਿਖੀ। ਸਭ ਤੋਂ ਪਿੱਛੋਂ ਗਿਆਨੀ ਗਿਆਨ ਸਿੰਘ ਜੀ ਨੇ ਪੰਥ ਪ੍ਰਕਾਸ਼ ਲਿਖਿਆ ਏ, ਉਹਦੇ ਵਿੱਚ ਜ਼ਿਕਰ ਕਰਦੇ ਹਨ ਕਿ ਬੱਚਿਆਂ ਨੂੰ ਨੀਹਾਂ ਵਿੱਚ ਚਿਣਿਆ ਗਿਆ। ਹੋ ਸਕਦਾ ਹੈ ਕੁਝ ਕਹਾਣੀਆਂ ਇਤਿਹਾਸ ਵਿੱਚ ਨਹੀਂ ਲਿਖੀਆਂ ਜਾਂਦੀਆਂ, ਉਹ ਸੀਨਾ ਬਸੀਨਾ ਬਜ਼ੁਰਗਾਂ ਰਾਹੀਂ ਗਿਆਨੀ ਗਿਆਨ ਸਿੰਘ ਦੇ ਕੰਨਾਂ ਵਿੱਚ ਪਈਆਂ ਹੋਣਗੀਆਂ। ਉਸ ਨੇ ਇਹ ਘਟਨਾ ਲਿਖੀ ਹੈ ਕਿ ਇਹਨਾਂ ਜਲਾਦਾਂ ਦੇ ਹੱਥ ਪੇਸ਼ ਕਰਨ ਤੋਂ ਪਹਿਲਾਂ ਹੀ ਇਹਨਾਂ ਬੱਚਿਆਂ ਨੂੰ ਨੀਹਾਂ ਵਿੱਚ ਚਿਣਨ ਵਾਸਤੇ ਹੁਕਮ ਹੋਇਆ। ਜਦੋਂ ਨੀਹਾਂ ਵਿੱਚ ਚਿਣਨ ਦਾ ਯਤਨ ਕੀਤਾ ਗਿਆ ਤੇ ਕੰਧ ਉਸਰਨੀ ਸ਼ੁਰੂ ਹੋਈ ਹੈ। ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ, ਗੋਡਿਆਂ ਤੋੜੀ ਕੰਧ ਜੋ ਆਈ, ਚਿਣਦੇ ਜਾਵਣ ਤੁਰਕ ਸਾਈ, ਜਾਇਬ ਜੀ ਦੇ ਫਿਰ ਉਚਾਰਾ, ਹੁਣ ਵੀ ਬੰਨੋ ਹੋਏ ਛੁਟਕਾਰਾ। ਜਦੋਂ ਬੱਚਿਆਂ ਨੇ ਫਿਰ ਵੀ ਗੱਲ ਨਹੀਂ ਮੰਨੀ ਆਈ ਤਾਂ ਉੱਪਰ ਜਦੋਂ ਗੋਡਿਆਂ ਤੋਂ ਕੰਧ ਗਈ ਹੈ ਤੇ ਕੰਧ ਡਿੱਗ ਪਈ ਹੈ। ਸਾਹਿਬਜ਼ਾਦੇ ਡੋਲੇ ਨਹੀਂ, ਘਬਰਾਏ ਨਹੀਂ, ਅੱਗੇ ਚੱਲ ਕੇ ਹੁਕਮ ਵਜੀਦੇ ਖਾਂ ਕੇ ਸਾਥ ਆਏ ਉਠਾਏ ਹੱਥੋ ਹੱਥ। ਭਾਵੇਂ ਬੱਚੇ ਬੇਹੋਸ਼ ਹੋ ਗਏ ਨੇ, ਗਿਆਨੀ ਗਿਆਨ ਸਿੰਘ ਜੀ ਅੱਗੇ ਲਿਖਦੇ ਨੇ, ਦਈ ਮਮਾਈ ਦੂਧ ਪਿਲਾਏ ਫਿਰ ਮਾਤਾ ਜੀ ਪਾਸ ਪਚਾਈ। 12 ਤੇ 13 ਪੋਹ ਦੀ ਵਿਚਕਾਰਲੀ ਰਾਤ ਅੰਦਰ, ਆਖਰੀ ਰਾਤ ਅੰਦਰ, ਸਾਹਿਬਜ਼ਾਦਿਆਂ ਨੂੰ ਬੇਹੋਸ਼ੀ ਦੀ ਹਾਲਤ ਅੰਦਰ ਮਾਤਾ ਗੁਜਰੀ ਕੋਲ ਇਸ ਵਾਸਤੇ ਪਹੁੰਚਾਇਆ ਗਿਆ ਕਿ ਜਦੋਂ ਮਾਤਾ ਗੁਜਰੀ ਜੀ ਆਪਣੇ ਬੱਚਿਆਂ ਨੂੰ ਤੱਕਣਗੇ ਉਹਨਾਂ ਦੀ ਮਮਤਾ ਉਛਲ ਪਵੇਗੀ। ਪਰ ਤਨ ਹੈ ਮਾਤਾ ਗੁਜਰੀ, ਦੁਨੀਆਂ ਦੀ ਇੱਕ ਗੁਜਰੀ ਮਾਂ ਹੋ ਸਕਦੀ ਹੈ। ਉਹ ਆਖਰੀ ਰਾਤ 12 ਤੇ 13 ਪੋਹ ਦੀ ਜਿਵੇਂ ਮਾਤਾ ਗੁਜਰੀ ਜੀ ਨੇ ਬਿਤਾਈ ਹੈ, ਇੱਕ ਮਾਂ ਗੁਜਰੀ ਹੀ ਜਾਣ ਸਕਦੀ ਹੈ। ਦਿਨ ਚੜਿਆ ਏ 13 ਪੋਹ ਦਾ, ਸਿਪਾਹੀ ਲੈਣ ਵਾਸਤੇ ਆਏ ਨੇ, ਮਾਤਾ ਗੁਜਰੀ ਜੀ ਆਪਣੇ ਬੱਚਿਆਂ ਨੂੰ ਸਿੱਖਿਆ ਦੇ ਕੇ ਤੋਰ ਰਹੇ ਨੇ। ਆਖਾਂ ਮੇਰੇ ਲਾਲ, ਅੱਜ ਜ਼ਿੰਦਗੀ ਦਾ ਆਖਰੀ ਇਮਤਿਹਾਨ ਹੈ। ਜਿਵੇਂ ਪਹਿਲਾਂ ਪੂਰੇ 100% ਨੰਬਰ ਲੈ ਕੇ ਪਾਸ ਹੋਏ ਹੋ ਮੇਰੇ ਲਾਲ, ਅੱਜ ਵੀ ਉਹ ਕਮਾਲ ਕਰਕੇ ਵਿਖਾਉਣੀ ਹੈ। ਸਾਹਿਬਜ਼ਾਦੇ ਤੁਰਨ ਲੱਗੇ ਨੇ, ਸਿੱਖ ਕੌਮ ਦੇ ਮਹਾਨ ਵਿਦਵਾਨ ਗਿਆਨੀ ਸੋਹਣ ਸਿੰਘ ਜੀ ਸੀਤਲ ਇੱਥੇ 4 ਲਾਈਨਾਂ ਬੜੀਆਂ ਸੁੰਦਰ ਲਿਖਦੇ ਨੇ। ਉਹ ਲਿਖਦੇ ਨੇ, ਤੁਰ ਪਏ ਦੋਵੇਂ ਲਾਡਲੇ ਜਦ ਫਤਿਹ ਬੁਲਾ ਕੇ, ਵਾਰ ਆਖਰੀ ਮਾਂ ਦੇ ਚਰਨੀ ਹੱਥ ਲਾ ਕੇ, ਬੂਹੇ ਵਿੱਚੋਂ ਪਰਤ ਕੇ ਬੋਲੇ ਮੁਸਕਾ ਕੇ, ਮਾਂ ਉਡੀਕਾਂਗੇ ਅਸੀਂ ਸੱਚਖੰਡ ਵਿੱਚ ਜਾ ਕੇ, ਪਰ ਨਾ ਆਉਣਾ ਤੁਸਾਂ ਨੇ ਬਹੁਤ ਆਚਰ ਲਾ ਕੇ, ਥੱਕ ਨਾ ਜਾਈਏ ਅੰਮੀਏ ਅਸੀਂ ਔਸੀਆਂ ਪਾ ਕੇ, ਸਾਡਾ ਜੀ ਨਹੀਂ ਲੱਗਣਾ ਮਾਂ ਛੇਤੀ ਆਉਣਾ, ਨਹੀਂ ਤਾਂ ਰੋਸਬੂ ਫਤਿਹ ਸਿੰਘ ਤੇਰਾ ਜੀ ਪਰਚਾਉਣਾ। ਇੱਥੇ ਮੈਂ ਗੱਲ ਕਹਿ ਦਿਆਂ, ਬਾਬਾ ਫਤਿਹ ਸਿੰਘ ਉਸ ਵੇਲੇ 2 ਸਾਲ ਦੇ ਸਨ ਜਦੋਂ ਇਹਨਾਂ ਦੇ ਮਾਤਾ ਜੀਤੋ ਜੀ ਅਕਾਲ ਚਲਾਣਾ ਕਰ ਗਏ। ਕਿਸੇ ਦਾਦੀ ਮਾਂ ਨੂੰ ਮਾਂ ਮਿੱਟਰ ਪੋਤਰਾ ਨਾ ਪਾਲਣਾ ਪੈ ਜਾਵੇ, ਬੜੀ ਮੁਸ਼ਕਲ ਨਾਲ ਮਾਤਾ ਗੁਜਰੀ ਜੀ ਆਪਣੇ ਪੋਤਰੇ ਨੂੰ ਪਾਲ ਲਈ ਸੀ, ਖਿਡੌਣੇ ਦੇਣੇ ਮਿਠਾਈ ਦੇਣੀ, ਪਰ ਬੱਚੇ ਨੇ ਜਿੱਦ ਕਰਕੇ ਆਖਣਾ, ਨਹੀਂ ਦਾਦੀ ਮਾਂ ਮੈਨੂੰ ਮੇਰੀ ਮਾਂ ਚਾਹੀਦੀ ਹੈ। ਉਸ ਵੇਲੇ ਦਾਦੀ ਮਾਂ ਬੱਚੇ ਦੀ ਮਾਂ ਕਿੱਥੋਂ ਲਿਆ ਕੇ ਦੇਵੇ, ਬੱਚੇ ਦਾ ਧਿਆਨ ਹੋਰ ਪਾਸੇ ਪਾਉਣ ਵਾਸਤੇ ਮਾਂ ਨੇ ਕਹਿਣਾ, ਬੱਚਾ ਤੇਰੀ ਮਾਂ ਸੱਚਖੰਡ ਚਲੇ ਗਈ ਹੈ। ਮਾਂ ਜਾਣਦੀ ਹੈ ਸੱਚਖੰਡ ਜਾਣ ਦੇ ਅਰਥ, ਪਰ 2 ਸਾਲ ਦਾ ਮਸੂਮ ਬੱਚਾ ਅਜੇ ਨਹੀਂ ਸਮਝਦਾ। ਬੱਚੇ ਨੇ ਜਿੱਦ ਕਰਕੇ ਆਖਣਾ, ਦਾਦੀ ਮਾਂ ਜੇ ਮੇਰੀ ਮਾਂ ਸੱਚਖੰਡ ਗਈ ਹੈ ਤੇ ਮੈਂ ਵੀ ਸੱਚਖੰਡ ਜਾਣਾ ਏ। ਉਸ ਵੇਲੇ ਮਾਂ ਗੁਜਰੀ ਦੇ ਦਿਲ ਤੇ ਕੀ ਬੀਤਦੀ ਹੋਵੇਗੀ, ਇੱਕ ਦੁਨੀਆ ਦੀ ਮਾਂ ਮਾਂ ਗੁਜਰੀ ਹੀ ਜਾਣਦੀ ਹੈ ਭਰਾਵੋ। ਮਮਤਾ ਇੱਕ ਬਹੁਤ ਤਗੜੀ ਮਨੁੱਖ ਦੇ ਪੈਰਾਂ ਅੰਦਰ ਜ਼ੰਜੀਰ ਹੈ। ਮਨੁੱਖ ਵੱਡੀਆਂ ਵੱਡੀਆਂ ਜੇਲ੍ਹਾਂ ਟੱਪ ਕੇ ਫਰਾਰ ਹੋ ਸਕਦਾ ਏ, ਲੱਖਾਂ ਦਾ ਕਤਲੇਆਮ ਕਰ ਸਕਦਾ ਏ, ਜਦੋਂ ਕਿਤੇ ਉਹਦਾ ਬੱਚਾ ਉਹਨਾਂ ਦੇ ਸਾਹਮਣੇ ਅੱਖਾਂ ਦੇ ਸਾਹਮਣੇ ਕੋਈ ਉਹਨੂੰ ਚਪੇੜ ਵੀ ਮਾਰਦਾ ਏ ਤੇ ਵੱਡੇ ਤੋਂ ਵੱਡੇ ਜਾਬਰ ਜਰਨੈਲ ਕੋਲੋਂ ਬਰਦਾਸ਼ਤ ਨਹੀਂ ਹੁੰਦਾ। ਉਹ ਕਹਿੰਦਾ ਹੈ, ਜਾਬਰ ਮੈਂ ਤੇਰੀ ਹਰ ਹੀਨ ਮੰਨ ਲਵਾਂਗਾ, ਮੇਰੇ ਨਾਲ ਜੋ ਮਰਜ਼ੀ ਵਰਤਾਓ ਕਰ ਲੈ, ਪਰ ਮੇਰੇ ਇਸ ਬੱਚੇ ਨੂੰ ਛੱਡ ਦੇ। ਪਰ ਤਨ ਹੈ ਮਾਤਾ ਗੁਜਰੀ, ਸਾਰੀ ਉਮਰ ਬੜੇ ਦੁੱਖ ਝੱਲੇ ਨੇ, ਬੜੀਆਂ ਬਿਪਤਾ ਕੱਟੀਆਂ ਨੇ, ਜਵਾਨੀ ਵੇਲੇ ਆਪਣਾ ਪਤੀ ਵਾਰਿਆ ਏ, ਆਪਣਾ ਸਾਰਾ ਸਰਬੰਸ ਕੁਰਬਾਨ ਕੀਤਾ ਏ। ਤਨ ਹੈ ਮਾਤਾ ਗੁਜਰੀ, ਮਾਤਾ ਦੀ ਮਮਤਾ ਉਛਲੀ, ਆਪਣੇ ਹੰਝੂ ਵਿੱਚੇ ਵਿੱਚ ਪੀ ਲੈ ਤੇ ਆਖਾਂ ਮੇਰੇ ਲਾਲ ਕੀ ਗੱਲ ਹੈ। ਬਾਬਾ ਫਤਿਹ ਸਿੰਘ ਜੇ ਤੂੰ ਚੱਲੇ ਆਏ ਤਾਂ ਫਿਕਰ ਨਹੀਂ ਕਰਨਾ, ਤੇਰੀ ਮਾਂ ਵੀ ਤੇਰੇ ਮਗਰੇ ਮਗਰ ਆ ਜਾਵੇਗੀ। ਤੁਸੀਂ ਕੀ ਸਮਝਦੇ ਹੋ, ਪੁੱਤਰੇ ਸੰਸਾਰ ਤੋਂ ਚਲੇ ਜਾਣ ਤੇ ਮਾਵਾਂ ਜਿਉਂਦੀਆਂ ਰਹਿੰਦੀਆਂ ਨੇ, ਮਾਵਾਂ ਤੇ ਨਾਲ ਹੀ ਮਰ ਜਾਇਆ ਕਰਦੀਆਂ ਨੇ। ਉਸ ਵੇਲੇ ਮਾਤਾ ਗੁਜਰੀ ਜੀ ਤੇ ਇਹਨਾਂ ਬੱਚਿਆਂ ਦੀਆਂ ਪਿਆਰ ਪਿੰਨੀਆਂ ਜੋ ਗੱਲਾਂ ਹੋਈਆਂ ਨੇ, ਉਸ ਵੇਲੇ ਦੀ ਕਹਾਣੀ ਇਸ ਸਾਕੇ ਰਾਹੀਂ ਇਉਂ ਬੇਨਤੀ ਕੀਤੀ ਜਾ ਰਹੀ ਹੈ।
ਨਾ ਮੈਲਾ ਨਾ ਤੁੰਦਲਾ ਨਾ ਭਗਵਾਨਾ ਕੱਚ, ਨਾਨਕ ਲਾਲੋ ਲਾਲ ਹੈ
ਸੱਚ
ਸਾਡਾ ਜੀ ਨੀ ਲੱਗਣਾ ਮਾਂ ਛੇਤੀ ਆਉਣਾ ਨਹੀਂ ਤਾਂ ਰੋਸਪੂ ਫਤਿਹ ਸਿੰਘ ਤੇਰਾ ਜੀ ਪਰਚਾਉਣਾ ਹਾਂ ਪਰਚਾਉਣਾ ਸੱਚਖੰਡ ਵੀ ਪਾਉਣਾ ਮਾਵਾਂ ਬਾਜੋਂ ਲੱਗਦਾ ਮਾਂ ਸੁਰਗ ਡਰਾਉਣਾ ਹਾਂ ਡਰਾਉਣਾ
ਸੁਣ ਕੇ ਮੂਰਤ ਪਿਆਰ ਦੀ ਉੱਠੀ ਬਲ ਲਾ ਗਏ ਵਿੱਚ ਦਲੀ ਜਾ ਖੜੀ ਬਾਹੀ ਹੱਥ ਪਾ ਗਏ ਹਾਂਜੀ ਪਾ ਗਏ
ਰੋਗੀ ਮਮਤਾ ਤੜਫਦੀ ਬੁੱਲਾਂ ਤੇ ਆ ਕੇ ਰੋਗੀ ਮਮਤਾ ਤੜਫਦੀ ਬੁੱਲਾਂ ਤੇ ਆ ਕੇ ਪੀਲੇ ਹੰਝੂ ਅੰਦਰੇ ਉਸ ਡੀਕਾਂ ਲਾ ਕੇ ਹਾਂਜੀ ਲਾ ਕੇ
ਦਾਬੂ ਸਬਰ ਦੇ ਰੱਖ ਦਰਦ ਦਬਾ ਕੇ ਪਾਣਾ ਮਨ ਅਕਾਲ ਦਾ ਬੋਲੀ ਮੁਸਕਾ ਗਏ ਹਾਂ ਮੁਸਕਾ ਗਏ
ਚਲੋ ਮੇਰੇ ਹੀਰਿਓ ਚਲੋ ਮੇਰੇ ਮੱਖਣੋ ਮੈਂ ਮਗਰੇ ਆਵਾਂ ਪੁੱਤਾਂ ਪਿੱਛੋਂ ਜੂਨੀਆਂ ਕਦ ਸੁਣੀਆਂ ਮਾਵਾਂ ਹਾਂ ਵੇ ਮਾਵਾਂ
ਵਾਲੇ ਰਾਮ ਕਰ ਮਾਵਾਂ ਦੀਆਂ ਬਾਵਾਂ ਮਾਂ ਪੁੱਤਰਾਂ ਦੀ ਸਾਜ ਜੋ ਚਾਨਣ ਪਰਛਾਵਾਂ ਹਾਂ ਪਰਛਾਵਾਂ
ਜਿੱਧਰੇ ਉੜਦੇ ਹੰਸ ਉਧਰੇ ਜਾਂਦੀਆਂ ਛਾਵਾਂ ਤੋਰ ਘਰਾਂ ਦੀਆਂ ਰੌਣਕਾਂ ਮੈਂ ਸੁਰਗ ਵਸਾਵਾਂ ਹਾਂ ਵਸਾਵਾਂ
ਜਗਲਾਗੀ ਮੇਰੇ ਚਾਨਣੋ ਮੇਰਾ ਵੱਡਾ ਜੇਰਾ ਪੀੜਾ ਸਾਂਭਣ ਵਾਸਤੇ ਦਿਲ ਥਾਂ ਬਥੇਰਾ ਹਾਂ ਬਥੇਰਾ
ਪਤੀ ਤੋਰਿਆ ਪੜਦਿਆਂ ਪਤੀ ਤੋਰਿਆ ਪੜਦਿਆਂ ਬਾਪ ਹਣਾ ਤੇਰਾ ਕਿਹੜਾ ਸਲ ਲਈ ਜਿਗਰ ਵਿੱਚ ਲਾ ਬੈਠਾ ਡੇਰਾ ਹਾਂ ਵੇ ਡੇਰਾ
ਜਿਉਂ ਰਾਤਾਂ ਕਾਲੀਆਂ ਆ ਪਾਵਣ ਘੇਰਾ ਸਦਾ ਉਹਨਾਂ ਨੂੰ ਜਨਮ ਦਾ ਚੰਨ ਸੋਨ ਸਵੇਰਾ ਹਾਂ ਸਵੇਰਾ
ਬੱਚਿਆਂ ਨੂੰ ਮਾਤਾ ਤੋ ਰਹੀ ਸੀ ਉਹਨੂੰ ਇੱਕ ਹੋਰ ਗੱਲ ਯਾਦ ਆ ਗਈ ਮਨੁੱਖ ਖੁਸ਼ੀ ਵਿੱਚ ਹੋਵੇ ਗਮੀ ਵਿੱਚ ਹੋਵੇ ਉਹਨੂੰ ਆਪਣੇ ਵਿਛੜੇ ਯਾਦ ਆਇਆ ਕਰਦੇ ਨੇ ਭੋਲੀ ਪਾਲੀ ਨੂੰ ਮਾਤਾ ਗੁਜਰੀ ਜੀ ਨੂੰ ਮਾਤਾ ਜੀਤੋ ਜੀ ਯਾਦ ਆ ਗਈ ਆਖਾਂ ਮੇਰੀ ਬੱਚੀਏ ਅਕਾਲ ਪੁਰਖ ਕੋਲੋਂ 2 ਮਿੰਟ ਉਧਾਰੇ ਲੈ ਕੇ ਆ ਕੇ ਵੇਖ ਅੱਜ ਤੇਰੇ ਬੱਚੇ ਜੰਝੇ ਚੜ ਲੱਗੇ ਨੇ ਇਹ ਕਿੰਨੇ ਸੋਹਣੇ ਫੱਬ ਰਹੇ ਨੇ ਕੀ ਆਖਿਆ ਆ ਜਾ ਜੀਤੋ ਰਾਣੀਏ ਲੈ ਮਿੰਟ ਉਧਾਰੇ ਤੱਕ ਲੈ ਮੇਰੀ ਬੱਚੀਏ ਚੰਨ ਚੜਦੇ ਖਾਰੇ ਸਿਹਰੇ ਕਿੰਨੇ ਲੱਗਦੇ ਇਸ ਉਮਰ ਪਿਆਰੇ ਟੁੱਟਣਗੇ ਅੱਜ ਅੰਬਰੋਂ 2 ਰੋਸ਼ਨ ਤਾਰੇ ਚਾਨਣ ਚਾਨਣ ਹੋਣਗੇ ਬ੍ਰਹਿਮੰਡ ਅੰਧਿਆਰੇ ਧੱਕੇ ਫਿੱਕੇ ਪੈਣਗੇ ਚੰਦ ਸੂਰਜ ਸਾਰੇ ਇਹ ਮਾਤਾ ਦਾ ਖਿਆਲ ਸੀ ਕਿਹਨੇ ਆਉਣਾ ਸੀ ਕਿਹਦੀਆਂ ਗੱਲਾਂ ਸਨ ਸਾਹਿਬਜ਼ਾਦਿਆਂ ਨੂੰ ਤੋਰਿਆ ਗਿਆ ਪੁੱਜੇ ਨੇ ਕਚਹਿਰੀ ਅੰਦਰ ਗੱਜ ਕੇ ਫਤਿਹ ਬੁਲਾਈ ਹੈ ਉਹ ਗੱਲਾਂ ਦੁਹਰਾਈਆਂ ਗਈਆਂ ਲਾਲਚ ਦਿੱਤੇ ਗਏ ਡਰਾਵੇ ਦਿੱਤੇ ਗਏ ਜਦੋਂ ਸਾਹਿਬਜ਼ਾਦੇ ਡੋਲੇ ਨਹੀਂ ਤਾਂ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਨੂੰ ਹੁਕਮ ਹੋਇਆ ਕਿ ਇਹਨਾਂ ਬੱਚਿਆਂ ਨੂੰ ਖਤਮ ਕੀਤਾ ਜਾਵੇ ਆਮ ਤੌਰ ਤੇ ਪ੍ਰਾਚੀਨ ਇਤਿਹਾਸਾਂ ਵਿੱਚ ਇਹ ਗੱਲ ਆਉਂਦੀ ਹੈ ਕਿ ਬੱਚਿਆਂ ਨੂੰ ਤਲਵਾਰ ਦੇ ਵਾਰ ਨਾਲ ਖਤਮ ਕੀਤਾ ਗਿਆ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਆਪਣੇ ਜ਼ਫਰਨਾਮੇ ਅੰਦਰ ਇਸ ਗੱਲ ਦੀ ਗਵਾਹੀ ਭਰਦੇ ਨੇ ਕਿ ਚੇਹਾਂ ਛੂਤ ਕੇ ਤੂੰ ਬਚ ਗਾਂ ਕੁਛ ਤੈ ਚਾਰ ਕਿ ਕੀ ਹੋਇਆ ਤੂੰ ਮੇਰੇ 4 ਬੱਚੇ ਮਾਰ ਦਿੱਤੇ ਨੇ ਪਰ ਇਹਦੇ ਤੋਂ ਸਾਨੂੰ ਇਹ ਗੱਲ ਨਹੀਂ ਸਿੱਧ ਹੁੰਦੀ ਕਿ ਬੱਚੇ ਕਿਵੇਂ ਸ਼ਹੀਦ ਹੋਏ ਇਸ ਤੋਂ ਬਾਅਦ ਸ੍ਰੀ ਗੁਰੂ ਸੋਭਾ ਇਹਦਾ ਲਿਖਾਰੀ ਕਵੀ ਸੈਨਾਪਤੀ ਉਹ ਜਿੱਥੇ ਲਿਖਦਾ ਹੈ ਧੰਨ ਧੰਨ ਗੁਰਦੇਵ ਸੁੱਤ ਤਨ ਕੋ ਲੋਭ ਨਾ ਕੀਨ ਧਰਮ ਰਾਹ ਕਲਮ ਹੋ ਗਏ ਦਾਦੇ ਸੋ ਜਸਲੀਨ ਇੱਥੇ ਗਲਤੀ ਕਰਦਾ ਏ ਉਹ ਜੋਰਾਵਰ ਸਿੰਘ ਦੀ ਥਾਂ ਜੁਝਾਰ ਸਿੰਘ ਸ਼ਬਦ ਵਰਤਦਾ ਏ ਪਰ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਸ਼ਹੀਦ ਹੋਏ ਨੇ ਪਿੱਛੋਂ ਵਾਰੀ ਆਉਂਦੀ ਹੈ ਗੁਰ ਪ੍ਰਣਾਲੀਆਂ ਦੀ ਭਾਵੇਂ ਇਹਨਾਂ ਦੇ ਲਿਖਣ ਦੀ ਤਰੀਕ ਨਹੀਂ ਮਿਲਦੀ ਇਹਦੇ ਵਿੱਚੋਂ ਬਹੁਤ ਸਾਰੀਆਂ ਗੁਰ ਪ੍ਰਣਾਲੀਆਂ ਵਿੱਚ ਕਵੀ ਗੁਲਾਬ ਸਿੰਘ ਜੀ ਲਿਖਦੇ ਨੇ ਸਰਹੰਦ ਫਿੱਟ ਮੂਹੀ ਮੈਂ ਮਲੇਸ਼ੋਂ ਚਾਹ ਕਰ ਹਿਓ ਕਰੇ ਹੈ ਸ਼ਹੀਦ ਅਰਜ ਐਸੇ ਪਰੇ ਪਾਸ ਹੈ ਕਿ ਸਰਹੰਦ ਅੰਦਰ ਮਲੇਸ਼ਾ ਨੇ ਛੁਰੀਆਂ ਨਾਲ ਕੋਹ ਕੇ ਇਹਨਾਂ ਨੂੰ ਸ਼ਹੀਦ ਕੀਤਾ ਗਿਆ ਇਹ ਤੋਂ ਪਿੱਛੋਂ ਹੋਰ ਇੱਕ ਗੁਰ ਪ੍ਰਣਾਲੀ ਵਿੱਚ ਆਉਂਦਾ ਏ, ਜੋਰਾਵਰ ਸਿੰਘ ਫਤਿਹ ਸਿੰਘ ਫਿੱਟ ਮੂਹੀ ਸਰਹੰਦ ਵਿਖੇ ਪੇਟ ਚਾ ਕਰਕੇ ਸ਼ਹੀਦ ਕਰੇ। ਇਸ ਤੋਂ ਪਿੱਛੋਂ ਵਾਰੀ ਆਉਂਦੀ ਹੈ ਗੁਰਬਲਾਸ ਦੇ ਕਰਤਾ ਭਾਈ ਸੁੱਖਾ ਸਿੰਘ ਜੀ, ਜਿਹੜੇ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਦੇ ਗ੍ਰੰਥੀ ਸਨ। ਇਹਨਾਂ ਨੇ ਗੁਰਬਲਾਸ ਲਿਖਿਆ 1797 ਈਸਵੀ ਨੂੰ। ਇਹਦੇ ਵਿੱਚ ਵੀ ਜੁਝਾਰ ਸਿੰਘ ਨਾਂ ਲਿਖਦੇ ਨੇ ਤੇ ਲਿਖਦੇ ਨੇ, ਦੋ ਸਿਸਨ ਕੇ ਸੀਸ ਉਤਾਰੀ ਦਏ ਕਾਟ ਉਨ ਉਸ ਅਦਮ ਗਵਾਰੀ। ਇਸ ਤੋਂ ਪਿੱਛੋਂ ਵਾਰੀ ਆਉਂਦੀ ਹੈ ਸੂਰਜ ਪ੍ਰਕਾਸ਼ ਦੀ, ਜੋ ਕਵੀ ਸੰਤੋਖ ਸਿੰਘ ਨੂਰਦੀ ਵਾਲੇ ਨੇ ਲਿਖਿਆ ਏ। ਉਹਨਾਂ ਨੇ 1838 ਈਸਵੀ ਸ਼ੁਰੂ ਕੀਤਾ ਤੇ 1843 ਈਸਵੀ ਵਿੱਚ ਮੁਕੰਮਲ ਹੋਇਆ। ਉਹਦੇ ਵਿੱਚ ਵੀ ਉਹ ਜੁਝਾਰ ਦਾ ਸ਼ਬਦ ਵਰਤਦੇ ਨੇ। ਉਹਦੇ ਵਿੱਚ ਵੀ ਉਹ ਲਿਖਦੇ ਨੇ ਕਿ ਤਲਵਾਰ ਨਾਲ ਵਾਰ ਕਰਕੇ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ। ਸਭ ਤੋਂ ਪਿੱਛੋਂ ਵਾਰੀ ਆਉਂਦੀ ਹੈ ਪੰਥ ਪ੍ਰਕਾਸ਼ ਦੇ ਕਰਤਾ ਗਿਆਨੀ ਗਿਆਨ ਸਿੰਘ ਜੀ, ਜਿਹੜਾ ਜ਼ਿਆਦਾ ਮਕਬੂਲ ਹੋਇਆ। ਉਹਨਾਂ ਨੇ ਲਿਖਿਆ 1866 ਈਸਵੀ ਨੂੰ, ਉਹਨਾਂ ਨੇ ਨੀਹਾਂ ਵਾਲੀ ਸਾਗੀ ਲਿਖੀ ਹੈ। ਤੇ ਇਹਦੇ ਨਾਲ ਹੀ ਸਭ ਤੋਂ ਜ਼ਿਆਦਾ ਜਿਸ ਗ੍ਰੰਥ ਨੂੰ ਵਿਦਵਾਨ ਸ਼੍ਰੋਮਣੀ ਕਮੇਟੀ ਜ਼ਿਆਦਾ ਮਾਨਤਾ ਦਿੰਦੀ ਹੈ, ਉਹ ਸਿੱਖ ਧਰਮ ਦੇ ਮਹਾਨ ਵਿਦਵਾਨ ਭਾਈ ਮਹਤਾਬ ਸਿੰਘ ਮੀਰਾਂ ਕੋਟੀਆ, ਉਹਦੇ ਪੋਤਰੇ ਭਾਈ ਰਤਨ ਸਿੰਘ ਜੀ ਪੰਗੂ ਹੋਏ ਨੇ। ਉਹਨਾਂ ਨੇ ਗ੍ਰੰਥ ਲਿਖਿਆ ਏ ਪੰਥ ਪ੍ਰਕਾਸ਼। ਉਹਦੇ ਵਿੱਚ ਉਹ ਲਿਖਦੇ ਨੇ, ਸੁਣ ਬਾਪ ਜੋ ਸੁਕਨ ਉਚਾਰੇ, ਹੈ ਇਹ ਲੜਕੇ ਜਿਬਾ ਕਰਨੇ ਵਾਰੇ, ਜੋ ਇਹ ਹੋਏ ਨਾ ਮੁਸਲਮਾਨ, ਕਰੋ ਜਿਬਾ ਇਨ ਮਾਰੋ ਜਾਨ। ਸੋ ਅੱਗੇ ਲਿਖਦੇ ਨੇ ਗਿਆਨੀ ਜੀ, ਹੁਤੋ ਉਹ ਹੱਥਾਂ ਛੁਰਾ ਇੱਕ ਵਾਰੋ, ਦਹਿ ਗੋਡੇ ਹੇਠ ਕਰ ਜਿਬਾ ਡਾਰੋ। ਅੱਗੇ ਗਿਆਨੀ ਜੀ ਜਾ ਕੇ ਲਿਖਦੇ ਨੇ, ਕਿਵੇਂ ਸ਼ਹਾਦਤ ਹੋਈ, ਤੜਫ ਤੜਫ ਗਈ ਜਿੰਦ ਉਡਾਏ, ਇਮ ਸ਼ੀਰ ਖੋਰ ਦੋਏ ਗਹਿ ਕਤਲਾਏ। ਇਸ ਤਰ੍ਹਾਂ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ ਛੁਰੀਆਂ ਨਾਲ ਕੋਹ ਕੋਹ ਕੇ। ਇਹ ਕਹਾਣੀ ਜਦੋਂ ਮਾਤਾ ਗੁਜਰੀ ਜੀ ਨੂੰ ਜਾ ਕੇ ਦੱਸੀ ਹੈ, ਮੋਤੀ ਮਹਿਰੇ ਨੇ ਆਖਿਆ, ਮਾਤਾ ਤੇਰੇ ਲਾਲ ਧਰਮ ਤੋਂ ਜਿੰਦ ਵਾਰ ਗਏ ਨੇ, ਧਰਮ ਨੂੰ ਵੱਟਾ ਨਹੀਂ ਲਾਇਆ, ਮਹਾਨ ਸ਼ਹਾਦ ਦਿੱਤੀ ਹੈ। ਤੇ ਮਾਤਾ ਗੁਜਰੀ ਜੀ ਡੋਲੀ ਨਹੀਂ, ਘਬਰਾਈ ਨਹੀਂ, ਜਪਜੀ ਸਾਹਿਬ ਦਾ ਪਾਠ ਕੀਤਾ ਏ, ਆਖਰੀ ਫਤਿਹ ਬੁਲਾਈ ਹੈ। ਤੇ ਮਾਤਾ ਗੁਜਰੀ ਜੀ ਵੀ ਸ਼ਹੀਦ ਹੋ ਗਏ। ਜੋ ਜਲ ਮੈਂ ਜਲ ਆਏ ਖਟਾਨਾ, ਤੂੰ ਜੋਤੀ ਸੰਗ ਜੋਤ ਸਮਾਨਾ, ਸੂਰਜ ਕਿਰਨ ਮਿਲੇ ਜਲ ਕਾ ਜਲ ਹੂ ਆਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਮਾਤਾ ਗੁਜਰੀ ਜੀ ਸ਼ਹੀਦ ਹੋ ਗਏ। ਮੈਂ ਆਪਣੀ ਕਹਾਣੀ ਸ਼ੁਰੂ ਕੀਤੀ ਸੀ ਕਿ ਮਾਤਾ ਗੁਜਰੀ ਵਰਗੀ ਕੋਈ ਮਾਂ ਸੰਸਾਰ ਭਰ ਵਿੱਚ ਕੋਈ ਪੈਦਾ ਨਹੀਂ ਹੋ ਸਕੀ। ਮਾਤਾ ਗੁਜਰੀ ਜੀ ਦੇ ਸਮੁੱਚੇ ਜੀਵਨ ਤੇ ਇੱਕ ਚਾਤ ਬੜਾ ਕਾਬਲੇ ਗੌਰ ਸ਼ੰਦ ਹੈ। ਇੱਕ ਗੁਜਰੀ ਮਾਂ ਵਰਗੀ ਜੱਗ ਤੇ ਹੋਰ ਮਾਂ ਨਹੀਂ ਕੋਈ। ਤੇ ਖੁਸ਼ੀ ਵਾਲੀ ਗੱਲ ਹੈ ਕਿ ਸਾਡੇ ਉਸਤਾਦ ਸਾਹਿਬ ਪਿਤਾ ਜੀ ਜੋਗੀ ਸਾਹਿਬ ਆਪਣੀ ਜ਼ਬਾਨ ਰਾਹੀਂ ਇਹ ਛੰਦ ਕਹਿ ਕੇ ਸੰਗਤਾਂ ਦੇ ਸਾਹਮਣੇ ਪੇਸ਼ ਕਰਦੇ। ਇੱਕ ਅਨੋਖੀ ਗੱਲ ਹੈ, ਬੱਚੇ ਦਾ ਛੰਦ ਪਿਤਾ ਕਹਿ ਕੇ ਸੰਗਤਾਂ ਨੂੰ ਸੁਣਾ ਰਿਹਾ ਏ। ਇਹ ਵੀ ਸਾਡੇ ਪਿਤਾ ਨੂੰ ਇੱਕ ਮਾਣ ਹਾਸਲ ਹੈ। ਤਿੰਨ ਚੀਜ਼ਾਂ, ਉੱਚ ਕੋਟੀ ਦਾ ਬੁਲਾਰਾ, ਉਹਦੇ ਗੱਲਾਂ ਸੁਣ ਕੇ ਤੁਰੇ ਜਾਂਦੇ ਰਾਹੀਂ ਰੁਕ ਜਾਂਦੇ ਨੇ। ਕਵਿਤਾ ਵਿੱਚ ਏਡੀ ਵੱਡੀ ਜਾਨ ਹੈ, 50 ਕੈਸਟਾਂ ਕੌਮ ਨੂੰ ਸੰਸਾਰ ਨੂੰ ਦਿੱਤੀਆਂ ਨੇ। ਤੇ ਗਾਇਕੀ ਦੇ ਪਿੜ ਅੰਦਰ ਵੀ ਅੱਜ ਤੱਕ ਵੀ ਲਗਭਗ 50 ਸਾਲ ਗਾ ਕੇ ਵੀ ਉਸੇ ਤਰ੍ਹਾਂ ਆਵਾਜ਼ ਵਿੱਚ ਦਮ ਹੈ। ਇਹ ਤਿੰਨ ਚੀਜ਼ਾਂ ਕੁਦਰਤ ਨੇ, ਅਕਾਲ ਪੁਰਖ ਨੇ ਰਾਖਵੀਆਂ ਇਹਨਾਂ ਨੂੰ ਦਿੱਤੀਆਂ ਨੇ। ਸੋ ਸਰਵਣ ਕਰੋ, ਪੇਸ਼ ਕਰ ਰਹੇ ਨੇ ਦੁਨੀਆਂ ਦੇ ਸੰਸਾਰ ਪ੍ਰਸਿੱਧ ਕਵੀਸ਼ਰ ਜੋਗਾ ਸਿੰਘ ਜੀ ਜੋਗੀ। ਲਿਖਤ ਹੈ ਗੁਰਮੁਖ ਸਿੰਘ ਐਮੇ ਦੀ, ਇੱਕ ਗੁਜਰੀ ਮਾਂ ਵਰਗੀ ਜੱਗ ਤੇ ਹੋਰ ਮਾਂ ਨਹੀਂ ਕੋਈ।
ਇਤਿਹਾਸ ਵਿਚਾਰ ਲਓ, ਜੱਗ ਤੇ ਹੋਈਆਂ ਹਜ਼ਾਰਾਂ ਮਾਵਾਂ, ਧਰੂ ਫਰੀਦ ਦੀ ਮਾਤਾ ਚਾਹੇ ਸੀਤਾ ਅਤੇ ਯਸ਼ੋਧਰਾ ਪਾਵਾਂ।
ਉਹ ਜੋ ਜੱਗ ਨੂੰ ਸੁਖ ਵੰਡੇ, ਆਸੀ ਕਬਲਾ ਗਾ ਨਹੀਂ ਕੋਈ। ਇੱਕ ਗੁਜਰੀ ਮਾਂ ਵਰਗੀ ਜੱਗ ਤੇ ਹੋਰ ਮਾਂ ਨਹੀਂ ਕੋਈ।
ਨਾ ਦਿਲ ਤੇ ਜਰ ਸਕੇ ਦੁਖੀਆਂ ਪੰਡਤਾਂ ਦੇ ਹਟਕੋਰੇ, ਇੱਕ ਔਰਤ ਜਾਤੀ ਲਈ ਆਪਣੇ ਸਿਰ ਦਾ ਸਾਈ ਤੋਰੇ।
ਉਹ ਵਿੱਚ ਚੱਕੜ ਤੂਫਾਨਾਂ ਦੇ ਫੜਦਾ ਏਦਾਂ ਬਾਹਰ ਨਹੀਂ ਕੋਈ। ਇੱਕ ਗੁਜਰੀ ਮਾਂ ਵਰਗੀ ਜੱਗ ਤੇ ਹੋਰ ਮਾਂ ਨਹੀਂ ਕੋਈ।
ਦੁੱਖਾਂ ਦੀਆਂ ਘੜੀਆਂ ਸੀ ਛੱਡ ਕੇ ਕਿਲਾ ਅਨੰਦਪੁਰ ਤੁਰਨਾ, ਮਨ ਭਾਣਾ ਮਾਲਕ ਦਾ ਫਿਰ ਵੀ ਨਹੀਂ ਡੋਲਣਾ ਝੁਰਨਾ।
ਉਹ ਜੱਗ ਤੇ ਕੁਰਬਾਨੀ ਦੀ ਅਸੀਂ ਲੰਮੀ ਲਾ ਨਹੀਂ ਕੋਈ। ਇੱਕ ਗੁਜਰੀ ਮਾਂ ਵਰਗੀ ਜੱਗ ਤੇ ਹੋਰ ਮਾਂ ਨਹੀਂ ਕੋਈ।
ਕੁਰਬਾਨੀ ਰਾਤ ਉੱਤੇ ਅੱਗੋਂ ਸਰਸਾ ਮਾਰੇ ਲੋੜੇ, ਪੁੱਤ ਨੌਹਾਂ ਵਿਛੜ ਗਈਆਂ, ਵਿਛੜ ਗਏ ਲਾਲਾਂ ਦੇ ਜੋੜੇ।
ਉਹ ਤਖਤਾਂ ਦੀ ਮਾਲਕ ਨੂੰ ਲੱਭਦੀ ਅੱਜ ਕਰਾਂ ਨਹੀਂ ਕੋਈ। ਇੱਕ ਗੁਜਰੀ ਮਾਂ ਵਰਗੀ ਜੱਗ ਤੇ ਹੋਰ ਮਾਂ ਨਹੀਂ ਕੋਈ।
ਚੰਦ ਵਾਂਗੂ ਚਮਕ ਪਿਆ ਜਿਸ ਦਾ ਦੁੱਧ ਸਰਹੰਦ ਦੀ ਜੂਹੋਂ, ਤਿੰਨ ਪੀੜੀਆਂ ਦੇ ਕੇ ਵੀ ਨਿਕਲੀ ਹਾਏ ਨਾ ਧਰਮੀ ਮੂੰਹੋਂ।
ਉਹ ਲੱਖ ਤੀਰਥ ਧਾਮਾਂ ਦੀ ਜਿਹਦੇ ਜਹੀ ਥਾਂ ਨਹੀਂ ਕੋਈ। ਇੱਕ ਗੁਜਰੀ ਮਾਂ ਵਰਗੀ ਜੱਗ ਤੇ ਹੋਰ ਮਾਂ ਨਹੀਂ ਕੋਈ।
ਤੁਰ ਨਾਲ ਪੋਤਿਆਂ ਗਈ ਲੱਖਾਂ ਦਿਲ ਤੇ ਚੋਟਾਂ ਸਹੀ ਕੇ, ਕੋਮਲ ਦਿਲ ਪਿਘਲ ਗਏ ਗੁਰਮੁਖ ਜਿਸ ਦੀ ਉਪਮਾ ਕਹਿ ਕੇ।
ਧੀਰਜ ਕੁਰਬਾਨੀ ਦਾ ਜੋਗੀ ਹੋਰ ਨਾ ਨਹੀਂ ਕੋਈ। ਇੱਕ ਗੁਜਰੀ ਮਾਂ ਵਰਗੀ ਜਗ ਤੇ ਹੋ